एचडी स्मार्ट कास्ट।
यू आर लिसनिंग टू एन एचडी स्मार्ट कास्ट ओरिजिनल।
ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਿਚ ਬਟਨ ਦੇ ਇਸ ਅਗਲੇ ਐਪੀਸੋਡ ਵਿੱਚ। ਪੰਜਾਬ ਦੇ ਵਿੱਚ ਵਲੋਗਿੰਗ ਕਲਚਰ, ਯੂਟਿਊਬ ਸਟ੍ਰੀਮਿੰਗ ਕਲਚਰ, ਗੇਮਿੰਗ ਕਲਚਰ ਤਾਂ ਹੁਣ ਸ਼ੁਰੂ ਹੋਇਆ, ਬਟ ਬੈਕ ਇਨ 2016-2017 ਦੇ ਵਿੱਚ ਜਦੋਂ ਵਲੋਗਿੰਗ ਔਰ ਸਪੈਸ਼ਲੀ ਮੋਟੋ ਵਲੋਗਿੰਗ, ਬਾਈਕ 'ਤੇ ਵਲੋਗ ਬਣਾਉਣਾ ਉਨਾ ਜ਼ਿਆਦਾ ਫੇਮਸ ਨਹੀਂ ਸੀਗਾ, ਅਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਭਾਅ ਜੀ ਨੇ ਡਿਸਾਈਡ ਕੀਤਾ ਕਿ ਸਾਰੇ ਲੋਕਾਂ ਨੂੰ ਜਿਹੜੇ ਪੰਜਾਬ ਤੋਂ ਬਾਹਰ ਨੇ ਉਹਨਾਂ ਨੂੰ ਵੀ, ਅਤੇ ਜਿਹੜੇ ਪੰਜਾਬ ਰਹਿੰਦੇ ਨੇ ਉਹਨਾਂ ਨੂੰ ਵੀ ਦੱਸਿਆ ਜਾਵੇ ਕਿ ਡੇ ਟੂ ਡੇ ਕਮਿਊਟ ਲਾਈਫ ਲੁਧਿਆਣਾ ਦੇ ਵਿੱਚ ਕਿੱਦਾਂ ਦੀ ਹੈ। ਭਾਅ ਜੀ ਨੇ ਆਪਣੇ ਚੈਨਲ ਦਾ ਨਾਂ ਰੱਖਿਆ 93 ਰਾਈਡਰ, ਉਹ ਕਿਉਂ ਰੱਖਿਆ ਉਹ ਤੁਹਾਨੂੰ ਐਪੀਸੋਡ ਦੇ ਵਿੱਚ ਪਤਾ ਚੱਲੇਗਾ। ਐਂਡ ਉੱਥੋਂ ਉਹਨਾਂ ਦੀ ਜਿਹੜੀ ਮੋਟੋ ਵਲੋਗਿੰਗ ਦੀ ਜਰਨੀ ਸ਼ੁਰੂ ਹੋਈ, ਗ੍ਰੈਜੂਅਲੀ ਉਹ ਜਰਨੀ ਟਰਾਂਸਲੇਟ ਹੋਈ ਇੱਕ ਪ੍ਰੋਪਰ ਵਲੋਗਰ ਦੇ ਵਿੱਚ। ਉੱਥੋਂ ਫਿਰ ਉਹਨਾਂ ਨੇ ਆਪਣਾ ਡਾਇਰੈਕਟਰ ਆਫ ਫੋਟੋਗ੍ਰਾਫੀ ਐਂਡ ਵੀਡੀਓਗ੍ਰਾਫਰ ਦੀ ਵੀ ਕ੍ਰੀਏਟਿਵ ਲਾਈਨ ਚੂਜ਼ ਕੀਤੀ, ਯੂਟਿਊਬ 'ਤੇ ਆਪਣੇ ਚੈਨਲ ਨੂੰ ਗਰੋ ਕੀਤਾ। ਗ੍ਰੈਜੂਅਲੀ 93 ਰਾਈਡਰ ਤੋਂ ਚੈਨਲ ਬਣਿਆ ਮਿਸਟਰ ਸੁੱਖ, ਅਤੇ ਅੱਜ ਭਾਅ ਜੀ ਦੀ ਆਡੀਅੰਸ ਵੀ ਹੈ, ਫੋਲੋਇੰਗ ਵੀ ਹੈ, ਅਤੇ ਬਹੁਤ ਹੈਲਦੀ ਉਹਨਾਂ ਦਾ ਕੰਟੈਂਟ ਹੈ। ਜਿੱਥੇ ਵੀ ਜਾਂਦੇ ਨੇ ਬਹੁਤ ਹੈਲਦੀ ਕੰਟੈਂਟ ਕ੍ਰੀਏਟ ਕਰਦੇ ਨੇ, ਜਾਂ ਵਿਚ ਇਜ਼ ਮੈਂਟ ਫੋਰ ਦ ਮਾਸਿਸ, ਉਹ ਸਾਰੇ ਲੋਕਾਂ ਨੂੰ ਪਤਾ ਚੱਲਦਾ, ਉਹ ਦੱਸਦੇ ਨੇ ਉਹਨਾਂ ਦਾ ਐਕਸਪੀਰੀਅੰਸ, ਉਹਨਾਂ ਦੀ ਉਹ ਜਰਨੀ ਕਿੱਦਾਂ ਸ਼ੁਰੂ ਹੋਈ, ਕੀ ਸੋਚ ਕੇ ਉਹ ਵਲੋਗਿੰਗ ਦੇ ਵਿੱਚ ਆਏ, ਕਿੱਦਾਂ ਉਹ ਕ੍ਰੀਏਟਿਵ ਸਪੇਸ ਵਿੱਚ ਵਰਕ ਕਰ ਰਹੇ ਨੇ, ਅਤੇ ਅੱਗੇ ਉਹਨਾਂ ਦੀ ਕੀ ਪਲੈਨਿੰਗ ਹੈ, ਪਲੱਸ ਜਿਹੜੇ ਬੱਚੇ ਕ੍ਰੀਏਟਿਵ ਸਪੇਸ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਉਹਨਾਂ ਦੀ ਕੀ ਐਡਵਾਈਸ ਹੈ, ਇਸ ਐਪੀਸੋਡ ਦੇ ਵਿੱਚ ਅਸੀਂ ਸਾਰਾ ਕਵਰ ਕਰਾਂਗੇ। ਸੋ ਵਿਦਾਊਟ ਵੇਸਟਿੰਗ ਐਨੀ ਫਰਦਰ ਟਾਈਮ, ਆਓ ਚਲੀਏ। ਸਤਿ ਸ਼੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਟਿਚ ਬਟਨ, ਇੰਡੀਆ ਦਾ ਪਹਿਲਾ ਐਕਟਿਵ ਪੰਜਾਬੀ ਪੋਡਕਾਸਟ। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ। ਪੰਜਾਬ ਅਤੇ ਪੰਜਾਬੀਆਂ ਨੂੰ ਸਾਰੀ ਦੁਨੀਆ ਜਾਣਦੀ ਹੈ, ਪਰ ਸਾਡੀਆਂ ਕਈ ਐਸੀਆਂ ਗੱਲਾਂ ਨੇ ਜੋ ਸਾਡੇ ਤੱਕ ਹੀ ਰਹਿ ਜਾਂਦੀਆਂ, ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਚੱਲਦਾ, ਅਤੇ ਇਹੋ ਜਿਹੀਆਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਕਹਾਣੀਆਂ ਜੋ ਇੰਡੀਆ ਦੇ, ਦੁਨੀਆ ਦੇ ਹਰ ਪਾਸੇ 'ਚ ਫੈਲੀਆਂ ਨੇ, ਲੈ ਕੇ ਮੈਂ ਤੁਹਾਨੂੰ ਮਿਲੂੰਗਾ ਹਰ ਸ਼ਨੀਵਾਰ। ਸਰਚ ਕਰੋ ਟਿਚ ਬਟਨ ਤੁਹਾਡੇ ਫੇਵਰੇਟ ਪੋਡਕਾਸਟ ਐਪ 'ਤੇ। This podcast is an HT Smartcast original and is available on htsmartcast.com, India's fastest growing podcast producing platform. Aho chaliye aaj de guest nu mil. Sat Sri Akal Bhaji, welcome to Titch Button and thank you so much for taking out time show te aan di. Thank you very much.
Thank you so much ਤੁਹਾਡਾ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਸ਼ੋਅ 'ਤੇ ਆਉਣ ਦਾ, ਮੇਰੇ ਲਈ ਵਾਕਈ ਮਾਣ ਵਾਲੀ ਗੱਲ ਹੈ।
ਭਾਅ ਜੀ, ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਪੁੱਛਣੀ ਹੈ ਵੀ ਤੁਸੀਂ ਲੁਧਿਆਣਾ ਦੇ ਆਈ ਥਿੰਕ ਸਭ ਤੋਂ ਪਹਿਲੇ ਬਾਈਕ ਵਲੋਗਰ ਸੀਗੇ,
ਰਾਈਟ ਕਹਿ ਸਕਦੇ,
ਅਤੇ ਤੁਸੀਂ ਡਿਸਾਈਡ ਕਿੱਦਾਂ ਕੀਤਾ ਵੀ ਮੈਂ ਵਲੋਗਿੰਗ ਸ਼ੁਰੂ ਕਰਨੀ ਹੈ, ਔਰ ਫਿਰ ਹਾਊ ਡਿਡ 93 ਰਾਈਡਰ ਕਮ ਅਪ ਐਂਡ ਦੈਨ ਹਾਊ ਡਿਡ ਮਿਸਟਰ ਸੁੱਖ ਹੈਪਨਡ?
ਤਾਂ ਜਦੋਂ ਆਪਾਂ ਕਿਸੇ ਚੀਜ਼ ਦੀ ਸ਼ੁਰੂਆਤ ਕਰਨੀ ਹੁੰਦੀ ਹੈ, ਸ਼ੁਰੂਆਤ ਦਾ ਚਲੋ ਨਹੀਂ ਸੋਚਿਆ ਹੁੰਦਾ, ਪਰ ਜਦੋਂ ਆਪਾਂ ਕਿਸੇ ਚੀਜ਼ ਦਾ ਸ਼ੌਂਕ ਪੈ ਜਾਂਦਾ ਉਹਨੂੰ ਦੇਖਣ ਦਾ, ਤਾਂ ਫਿਰ ਚੀਜ਼ ਨੂੰ ਵਾਰ ਵਾਰ ਦੇਖਦੇ ਹਾਂ। ਜਿਵੇਂ ਵਲੋਗਿੰਗ ਉਦੋਂ ਨਵੀਂ ਨਵੀਂ ਸ਼ੁਰੂ ਹੋਈ ਸੀਗੀ ਆਪਣੇ ਇੰਡੀਆ ਦੇ ਵਿੱਚ, ਸਿਰਫ ਕੁਛ ਕੁ ਗਿਣਤੀ ਦੇ ਸੀਗੇ ਜਿਹੜੇ ਵਲੋਗਰਸ ਉਦੋਂ ਵਲੋਗਿੰਗ ਕਰਦੇ ਸੀਗੇ, ਅਤੇ ਜਿਵੇਂ ਮੋਟੋ ਵਲੋਗ ਦੇਖਣਾ ਅਤੇ ਉਹਨਾਂ ਨੂੰ ਇੰਜੋਏ ਕਰਦਾ ਹੁੰਦਾ ਸੀ, ਅਤੇ ਇੱਕ ਮੇਰੀ ਆਦਤ ਸੀਗੀ ਖੁਦ ਦੀ ਕਿ ਮੈਂ ਆਪਣੇ ਆਪ ਨਾਲ ਗੱਲਾਂ ਬਹੁਤ ਮਾਰਦਾ ਹੁੰਦਾ ਸੀਗਾ, ਅਤੇ ਜਿਹਨੂੰ ਇਹ ਆਦਤ ਹੋਵੇ ਅਤੇ ਉਹਨੂੰ ਇਹ ਚੀਜ਼ ਲੱਭ ਜਾਵੇ, ਹੈ ਨਾ, ਵੀ ਤੁਸੀਂ ਇਹਨੂੰ ਰਿਕਾਰਡ ਵੀ ਕਰ ਸਕਦੇ ਹੋ ਅਤੇ ਲੋਕਾਂ ਨੂੰ ਵੀ ਦਿਖਾ ਸਕਦੇ ਹੋ, ਅਤੇ ਫਿਰ ਤਾਂ ਦੇਖੋ ਫਿਰ ਗੱਲ ਹੀ ਬਣ ਗਈ, ਹੈ ਨਾ, ਮੇਰੇ ਲਈ ਤਾਂ। ਅਤੇ ਮੈਂ ਕਿੰਨੀ ਦੇਰ ਦੇਖਦਾ ਰਿਹਾ ਵਲੋਗ ਇੰਜੋਏ ਕਰਦਾ ਸੀਗਾ, ਫਿਰ ਇੱਕ ਦਿਨ ਮੈਂ ਸੋਚਿਆ ਯਾਰ ਆਪਾਂ ਵੀ ਰਿਕਾਰਡ ਕਰਦੇ ਹਾਂ, ਚਲੋ ਕਰ ਦਿੰਦੇ ਸ਼ੁਰੂ, ਤਾਂ ਫਿਰ ਉੱਥੋਂ ਜਿਹੜਾ ਹੈਗਾ 93 ਰਾਈਡਰ ਦੀ ਸ਼ੁਰੂਆਤ ਹੋਈ। ਬਾਈਕ ਦੀ ਸਰਵਿਸ ਕਰਾਉਣ ਗਿਆ ਸੀ ਅਤੇ ਆਪਾਂ ਬਸ ਉਹਨੂੰ ਰਿਕਾਰਡ ਕਰ ਲਿਆ, ਅਤੇ ਉਹ ਪਹਿਲਾ ਵਲੋਗ ਸੀ ਮੇਰਾ।
ਅਤੇ 93 ਰਾਈਡਰ ਨਾਮ ਕਿੱਦਾਂ ਸੋਚਿਆ ਭਾਅ ਜੀ?
ਮੈਂ ਅਸਲ 'ਚ ਮੈਂ ਦੱਸਦਾ, ਮੈਂ ਨਾਮ ਨਾਲ ਮੈਂ ਰਾਜ ਖੜੇ ਹੋ ਕੇ ਸੋਚਿਆ ਸੀਗਾ, ਜਿਵੇਂ ਟ੍ਰੈਫਿਕ ਚੱਲਦੀ ਹੈ ਸਾਈਡ 'ਤੇ ਰੁਕ ਗਿਆ, ਵੀਡੀਓ ਰਿਕਾਰਡਿੰਗ ਸ਼ੁਰੂ ਕਰਤੀ, ਮੈਂ ਕਿਹਾ ਹੁਣ ਇਹ 'ਚ ਵੀਡੀਓ 'ਚ ਨਾਮ ਬੋਲਣਾ, ਮੈਂ ਨਾਮ ਕੀ ਬੋਲਾਂ, ਤੇ 93 ਰਾਈਡਰ ਮੈਂ ਤਾਂ ਬਣਾ ਲਿਆ ਵੀ ਰਾਈਡਰ ਮੈਂ ਰਾਈਡ ਕਰ ਰਿਹਾ ਤਾਂ ਰਾਈਡਰ ਹੋ ਗਿਆ, ਤੇ 1993 ਚ ਮੈਂ ਬੋਰਨ ਹੋਇਆ ਤੇ ਫਿਰ 93 ਆਪਾਂ ਉਹ ਗਿਲਾ ਤਾ ਚਲੋ।
ਤੇ ਆਹੀ ਹੈ ਦੇਖੋ ਕ੍ਰੀਏਟੀਵਿਟੀ ਦਾ ਮੈਜਿਕ ਹੈ ਨਾ, ਵੀ ਛੋਟੀ ਛੋਟੀ ਕ੍ਰੀਏਟਿਵ ਗੱਲਾਂ ਇੱਦਾਂ ਹੀ ਸਪੋਨਟੇਨੀਅਸਲੀ ਆ ਜਾਂਦੀਆਂ ਹੈ ਨਾ।
ਜੀ 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 ਬਿਲਕੁਲ।
ਸੋ ਭਾਅ ਜੀ ਤੁਹਾਡੀ ਜਿਹੜੀ ਤੁਸੀਂ ਟਰੈਵਲ ਬਹੁਤ ਕੀਤਾ, ਤੁਹਾਡੀ ਫੀਲਡ ਜਿਹੜੀ ਉਹ ਵੀ ਕ੍ਰੀਏਟਿਵ ਸਪੇਸ ਹੈ, ਕ੍ਰੀਏਟਿਵ ਡੋਮੇਨ ਹੈ, ਤੁਸੀਂ ਡਿਸਾਈਡ ਕਿੱਦਾਂ ਕੀਤਾ ਕਾਲਜ ਤੋਂ ਬਾਅਦ ਜਾਂ ਪੜ੍ਹਾਈ ਤੋਂ ਬਾਅਦ ਕਿ ਮੈਂ ਕ੍ਰੀਏਟਿਵ ਡੋਮੇਨ 'ਚ ਆਉਣਾ ਹੈ?
ਅਸਲ 'ਚ ਇਹ ਵੀ ਡਿਸਾਈਡ ਹੋਇਆ ਸੀਗਾ ਲਗਭਗ ਸੰਨ 2006 ਦੇ ਵਿੱਚ। 2006 ਦੇ ਵਿੱਚ ਕੀ ਸੀ, ਮੈਂ ਅਤੇ ਮੇਰੀ ਫੈਮਿਲੀ ਅਸੀਂ ਸਾਰੇ ਗਏ ਸੀ ਟ੍ਰਿਪ 'ਤੇ, ਸਭ ਤੋਂ ਪਹਿਲਾਂ ਗੋਆ, ਬੋਂਬੇ, ਨੰਦੇੜ, ਗਵਾਲੀਅਰ, ਆਗਰਾ। ਆਗਰਾ ਜਦੋਂ ਅਸੀਂ ਪਹੁੰਚੇ ਤਾਂ ਉਦੋਂ ਅਸੀਂ ਕੀ ਕੀਤਾ ਸੀਗਾ, ਕੈਮਰਾ ਰੈਂਟ 'ਤੇ ਲਿਆ ਸੀਗਾ, ਕੈਮਰਾ ਰੈਂਟ 'ਤੇ ਲੈ ਕੇ ਮੈਂ ਮੰਮੀ ਦੀ ਫੋਟੋ ਖਿੱਚੀ ਸੀਗੀ, ਉਦੋਂ ਤਾਂ ਰੀਲ ਹੀ ਹੁੰਦੀਆਂ ਸੀਗੀਆਂ, ਉਦੋਂ ਮੈਮਰੀ ਕਾਰਡ ਵਾਲਾ ਜ਼ਮਾਨਾ ਹੋਇਆ ਸੀਗਾ। ਅਤੇ ਜਦੋਂ ਫੋਟੋਆਂ ਡਿਵੈਲਪ ਹੋ ਕੇ ਆਈਆਂ ਤਾਂ ਮੈਂ ਇੱਕੋ ਇੱਕ ਫੋਟੋ ਖਿੱਚੀ ਸੀ, ਕਿਉਂਕਿ ਮੈਂ ਜਵਾਕ ਸੀਗਾ ਸਭ ਤੋਂ ਛੋਟਾ, ਮੈਨੂੰ ਹੁਣ ਕੈਮਰਾ ਕਿਹਨੇ ਫੜਾਉਣਾ। ਅਤੇ ਚਲੋ ਇੱਕ ਫੋਟੋ ਖਿੱਚੀ, ਉਹ ਮੈਂ ਦੇਖਿਆ ਕਿ ਆਪ ਨੂੰ ਹੀ ਰੀਅਲਾਈਜ਼ ਹੋਇਆ ਕਿ ਫੋਟੋ ਬੜੀ ਸੋਹਣੀ ਆਈ ਹੈ, ਮੈਨੂੰ ਉਦੋਂ ਤਾਂ ਸਮਝ ਨਹੀਂ ਆਇਆ ਵੀ ਕਿਉਂ ਸੋਹਣੀ ਆਈ ਆ। ਪਰ ਉਹਦੇ 'ਚ ਕੀ ਆ, ਮੰਮੀ ਨੂੰ ਜਿਵੇਂ ਪਲੇਸਮੈਂਟ ਸੀ, ਫੋਟੋ ਫਰੇਮ 'ਚ ਬੜੀ ਵਧੀਆ ਸੈਂਟਰ 'ਚ ਹੋਈ ਹੋਈ ਸੀ, ਆਸੇ ਪਾਸੇ ਕਰਾਊਡ ਵੀ ਸੀ, ਉਹ ਡਿਸਟਰੈਕਟਿੰਗ ਨਹੀਂ ਸੀਗਾ, ਅਤੇ ਉਹ ਫਿਰ ਫੋਟੋ ਦੇਖ ਕੇ ਮੈਨੂੰ ਰੀਅਲਾਈਜ਼ ਹੋਇਆ ਕਿ ਫੋਟੋ ਬੜੀ ਸੋਹਣੀ ਆਈ ਹੈ। ਅਤੇ ਉਹ ਚੀਜ਼ ਇੱਕ ਜਿਵੇਂ ਦਿਮਾਗ 'ਚ ਬੈਠ ਗਈ, ਫਿਰ ਜਿੱਦਾਂ ਜਿੱਦਾਂ ਮਾਇੰਡ ਤੁਹਾਡਾ ਡਿਵੈਲਪ ਹੁੰਦਾ ਆ ਤਾਂ ਤੁਸੀਂ ਸੋਚਦੇ ਹੋ ਵੀ ਹਾਂ ਉਦੋਂ ਇੱਕ ਚੀਜ਼ ਵਧੀਆ ਹੋਈ ਸੀ, ਮੇ ਬੀ ਆਪਾਂ ਉਹਨੂੰ ਕੰਟੀਨਿਊ ਕਰ ਸਕਦੇ ਹਾਂ। ਤਾਂ ਅਰਾਊਂਡ 2011-12 ਦੇ ਵਿੱਚ ਜਦੋਂ 12th ਵਗੈਰਾ ਕਰ ਰਹੇ ਸੀਗੇ, ਫਿਰ ਉਦੋਂ ਮੈਂ ਸੋਚਿਆ ਕਿ ਮੈਂ ਫੋਟੋਗ੍ਰਾਫੀ ਵੱਲ ਜਾਣਾ ਹੈ, ਅਤੇ ਉੱਥੋਂ ਚੀਜ਼ ਸ਼ੁਰੂ ਹੋਈ ਫੋਟੋਗ੍ਰਾਫੀ ਤੋਂ। ਵੀਡੀਓਗ੍ਰਾਫੀ ਦਾ ਮੈਂ ਹਜੇ ਸੋਚਿਆ ਨਹੀਂ ਸੀਗਾ, ਅਤੇ ਫਿਰ ਫੋਟੋਗ੍ਰਾਫੀ ਦਾ ਕੰਮ ਜਿਹੜਾ ਆਪਣਾ ਥੋੜ੍ਹਾ ਬਹੁਤਾ ਸ਼ੁਰੂ ਕੀਤਾ, ਕੈਮਰਾ ਆਪਣਾ ਫਸਟ ਪਰਚੇਜ਼ ਕੀਤਾ, ਉਹਦੀ ਵੀ ਇੱਕ ਛੋਟੀ ਜਿਹੀ ਕਹਾਣੀ ਹੈਗੀ ਆ, ਉਹ ਵੀ ਆਪਾਂ ਅੱਗੇ ਚਲੋ ਡਿਸਕਸ ਕਰ ਲਾਂਗੇ ਜੇ ਹੋ ਸਕਿਆ ਤਾਂ। ਅਤੇ ਕੈਮਰਾ ਮੈਂ ਜਾ ਕੇ ਲਿਆ ਸੀਗਾ 2013-14 ਦੇ ਵਿੱਚ, ਫਿਰ ਉੱਥੋਂ ਮੈਂ ਫੋਟੋਗ੍ਰਾਫੀ ਕਰਨੀ ਸ਼ੁਰੂ ਕੀਤੀ, ਕਰਦੇ ਕਰਦੇ 2016 ਦੇ ਵਿੱਚ ਜਦੋਂ ਮੈਂ ਆਪਣਾ ਪਹਿਲਾ ਵਲੋਗ ਬਣਾਇਆ, ਉਦੋਂ ਵੀ ਮੈਨੂੰ ਵੀਡੀਓ ਦਾ ਵੀ ਨਹੀਂ ਪਤਾ ਸੀਗਾ, ਐਡੀਟਿੰਗ ਦਾ ਈ ਨਹੀਂ ਪਤਾ ਸੀਗਾ। ਅਤੇ ਉੱਥੋਂ ਫਿਰ ਲੋੜ ਹੋਈ ਕਿ ਇੱਕ ਵਲੋਗਰ ਨੂੰ ਸਾਰਾ ਕੁਛ ਆਪ ਹੀ ਕਰਨਾ ਪੈਂਦਾ ਹੈ, ਵਨ ਮੈਨ ਆਰਮੀ ਹੁੰਦਾ ਹੈ, ਐਡੀਟਿੰਗ, ਸ਼ੂਟਿੰਗ, ਡਾਇਰੈਕਸ਼ਨ, ਲੱਲਾ ਬਾਬਾ, ਜੋ ਵੀ ਕੰਮ ਆ ਆਪ ਹੀ ਕਰਨਾ ਪੈਂਦਾ। ਤਾਂ ਫਿਰ ਉੱਥੋਂ ਲੋੜ ਨਹੀਂ, ਲੋੜ ਕਾਢ ਦੀ ਮਾਂ ਹੈ ਨਾ, ਇੱਦਾਂ ਬੋਲਦੇ ਕਰੇ ਉਹ ਹੋਇਆ। ਅਤੇ ਉੱਥੋਂ ਫਿਰ ਮੈਂ ਐਡੀਟਿੰਗ ਆਪਣੀ ਜਿਹੜੀ ਆ ਆਪ ਹੀ ਸਿੱਖਣੀ ਸ਼ੁਰੂ ਕੀਤੀ, ਫਿਰ ਜਿਵੇਂ ਜਿਵੇਂ ਹੋਇਆ ਅਤੇ ਫਿਰ ਆਪਾਂ ਪ੍ਰੋਫੈਸ਼ਨਲੀ ਇੱਧਰ ਡ੍ਰਿਫਟ ਹੋ ਗਏ ਇਹਦੇ 'ਚ, ਅਤੇ ਬਸ ਆਪਣਾ ਇੱਦਾਂ ਹੀ ਜਰਨੀ ਜਿਹੜੀ ਚੱਲਦੀ ਹੈਗੀ।
ਘਰਦਿਆਂ ਦਾ ਕੀ ਰਿਸਪੋਂਸ ਸੀਗਾ ਭਾਅ ਜੀ, ਕਿਉਂਕਿ ਸਾਡੇ ਪੰਜਾਬ 'ਚ ਹਜੇ ਵੀ ਥੋੜ੍ਹਾ ਜਿਹਾ ਉਹ ਕੰਜ਼ਰਵੇਟਿਵ ਜੀ ਮੈਂਟੈਲਿਟੀ ਹੈ ਵੀ ਤੂੰ ਇੰਨੀ ਪੜ੍ਹਾਈ ਕਰਕੇ ਆਹ ਕਰਨਾ, ਉਹ ਇੱਦਾਂ ਹੀ ਕਹਿੰਦੇ ਆਹ ਕਰਨਾ
ਜੀ।
ਘਰਦਿਆਂ ਦਾ ਫੈਮਿਲੀ ਦਾ ਕੀ ਰਿਸਪੋਂਸ ਸੀਗਾ, ਤੁਸੀਂ ਦੱਸਿਆ ਕਿ ਮੈਂ ਆਹ ਕ੍ਰੀਏਟਿਵ ਸਪੇਸ ਆਪਣੀ ਚੂਜ਼ ਕਰਨੀ, ਸਿਲੈਕਟ ਕਰਨੀ?
ਸਭ ਤੋਂ ਪਹਿਲਾਂ ਇਹ ਮਸਲਾ ਹੋਇਆ ਸੀਗਾ ਉਦੋਂ ਹੀ ਜਦੋਂ 12th ਦੇ ਵਿੱਚ ਸੀਗਾ ਮੈਂ, ਅਤੇ ਉਦੋਂ ਉਹ ਕਰ ਰਿਹਾ ਸੀ, ਮੈਂ ਮੈਡੀਕਲ ਕਰ ਰਿਹਾ ਸੀਗਾ 12th ਦੇ ਵਿੱਚ। ਅਤੇ ਜਿਹੜਾ ਬੱਚਾ ਮੈਡੀਕਲ ਜਾਂ ਨੋਨ ਮੈਡੀਕਲ ਦਾ ਹੋਵੇ ਉਹ ਤੁਹਾਨੂੰ ਪਤਾ ਹੀ ਆ, ਉਹਦੇ ਐਕਸਪੈਕਟੇਸ਼ਨ ਜਿਹੜੀਆਂ ਨੇ ਕੀ ਹੁੰਦੀਆਂ ਨੇ ਉਹਦੇ ਤੋਂ, ਹੈ ਨਾ। ਅਤੇ ਉਦੋਂ ਜਦੋਂ ਮੈਂ ਘਰੇ ਇਹ ਚੀਜ਼ ਦੱਸੀ, ਅਤੇ ਹੁਣ ਓਬਵੀਅਸਲੀ ਆਪਾਂ ਘਰਦਿਆਂ ਨੂੰ ਵੀ ਬਲੇਮ ਨਹੀਂ ਕਰ ਸਕਦੇ ਨਾ, ਕਿਉਂਕਿ ਜਿਹੜੀ ਚੀਜ਼ ਦਾ ਆਪਾਂ ਨੂੰ ਨਹੀਂ ਪਤਾ, ਆਪਾਂ ਉਹਦੇ ਪੋਜ਼ਿਟਿਵਸ ਨਹੀਂ ਜਾਣਦੇ, ਆਪਾਂ ਨੂੰ ਕੁਛ ਨਹੀਂ, ਆਪਾਂ ਨੂੰ ਐਵੇਂ ਹੁੰਦਾ ਵੀ ਆਪਣਾ ਬੱਚਾ ਕਿਸੇ ਹੋਰ ਪਾਸੇ ਨਾ ਜਾਵੇ, ਗਲਤ ਪਾਸੇ ਨਾ ਜਾਵੇ ਜਾਂ ਨੁਕਸਾਨ ਨਾ ਹੋ ਜਾਵੇ। ਤਾਂ ਮੈਂ ਉਹਦੇ ਜਦੋਂ ਘਰੇ ਦੱਸਿਆ ਤਾਂ ਮੇਰੇ ਡੈਡੀ ਨੇ ਮੈਨੂੰ ਤਾਂ ਚਲੋ ਨਹੀਂ ਕੁਛ ਖਾਸ ਕਿਹਾ, ਜਿਹੜੇ ਮੇਰਾ ਦੋਸਤ ਸੀ ਸਭ ਤੋਂ ਵਧੀਆ, ਉਹਨਾਂ ਦੇ ਘਰੇ ਜਾ ਕੇ ਮੰਮੀ ਡੈਡੀ ਨੂੰ ਕਹਿੰਦੇ ਕਹਿੰਦੇ ਇਹਨੂੰ ਕਹਿ ਦਿਓ ਜੇ ਇਹਨੇ ਫੋਟੋਗ੍ਰਾਫੀ ਕਰਨੀ ਹੈ ਮੈਂ ਇਹਨੂੰ ਘਰੋਂ ਕੱਢ ਦੇਣਾ, ਤੁਸੀਂ ਸਮਝਾ ਦਿਓ ਇਹਨੂੰ। ਅਤੇ ਉਦੋਂ ਐਂ ਗੱਲ ਕਹਿਤੀ, ਅਤੇ ਮੈਂ ਹੁਣ ਅੱਗੇ ਕੀ ਕਹਿ ਸਕਦਾ ਸੀਗਾ, ਮੈਨੂੰ ਪਤਾ ਲੱਗਿਆ ਅਤੇ ਮੈਂ ਚਲੋ ਚੁੱਪ ਕਰਕੇ ਬੈਠ ਗਿਆ। ਤਾਂ ਫਿਰ ਮੈਨੂੰ ਐਵੇਂ ਸੀ, ਫਿਰ ਮੈਂ ਉਦੋਂ ਇਹ ਚੀਜ਼ ਸੋਚਦੀ ਚਲੋ ਕੋਈ ਗੱਲ ਨਹੀਂ, ਘਰੋਂ ਨਹੀਂ ਕਹਾਂਗੇ, ਜਦੋਂ ਵੀ ਹੋ ਸਕਿਆ ਪੈਸੇ ਕਮਾਉਣ ਲੱਗੇ ਤਾਂ ਮੈਂ ਆਪਣੇ ਆਪ ਆਪਣਾ ਕੈਮਰਾ ਲੈ ਲੂੰਗਾ, ਤਾਂ ਕਿ ਘਰਦਿਆਂ ਵੀ ਇਹਨੂੰ ਨਾ ਔਖਾ ਲੱਗੇ ਵੀ ਸ਼ਾਇਦ ਮੈਂ ਉਹਨਾਂ ਦਾ ਨੁਕਸਾਨ ਹੋ ਰਿਹਾ ਜਾਂ ਆਪਣੇ ਸ਼ੌਂਕ ਦੇ ਲਈ ਉਹਨਾਂ ਦੇ ਪੈਸੇ ਵਾੜ ਰਿਹਾ, ਪਤਾ ਨਹੀਂ ਕੱਲ੍ਹ ਨੂੰ ਨਿਕਲਣਾ ਕੀ ਨਿਕਲਣਾ। ਅਤੇ ਇਸ ਲਈ ਮੈਂ ਇਹੀ ਸੋਚਿਆ ਕਿ ਜਦੋਂ ਆਪ ਕਮਾਵਾਂਗੇ ਤਾਂ ਉਦੋਂ ਚੀਜ਼ ਲੈ ਲਾਂਗੇ। ਤਾਂ ਫਸਟ ਰਿਸਪੋਂਸ ਜਿਹੜਾ ਇਹ ਸੀਗਾ। ਅਤੇ ਫਿਰ ਜਿਹੜਾ ਫਸਟ ਕੈਮਰਾ ਵੀ ਮੈਂ ਲਿਆ ਆਪਣੇ ਪੈਸਿਆਂ ਦਾ ਲੈਣਾ ਸੀਗਾ, ਤਾਂ ਓਬਵੀਅਸਲੀ ਮੈਨੂੰ ਜੋਬ ਕਰਨੀ ਪੈਣੀ ਸੀ। ਉਸ ਟਾਈਮ ਮੈਂ ਕਰ ਰਿਹਾ ਸੀਗਾ ਡਿਪਲੋਮਾ ਸਿਵਲ ਇੰਜੀਨੀਅਰਿੰਗ ਦਾ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਮੈਡੀਕਲ ਤੋਂ ਇੰਜੀਨੀਅਰਿੰਗ ਦੇ ਵਿੱਚ ਕਿਵੇਂ ਆ ਗਿਆ, ਹੈ ਨਾ। ਤਾਂ ਉਹ ਵੀ ਇੱਕ ਛੋਟੀ ਜਿਹੀ ਕਹਾਣੀ ਆ, ਉਹ ਵੀ ਆਪਾਂ ਫਿਰ ਅੱਗੇ ਡਿਸਕਸ ਕਰ ਲਾਂਗੇ। ਤਾਂ ਉਦੋਂ ਮੈਂ ਡਿਪਲੋਮਾ ਸਿਵਲ ਇੰਜੀਨੀਅਰਿੰਗ ਦਾ ਕਰ ਰਿਹਾ ਸੀਗਾ, ਸ਼ਾਮ ਨੂੰ 4 ਵਜੇ ਤੱਕ ਕਾਲਜ ਹੁੰਦਾ ਸੀ, ਅਤੇ ਉਸ ਤੋਂ ਬਾਅਦ 7 ਵਜੇ ਤੋਂ ਲੈ ਕੇ 11 ਵਜੇ ਤੱਕ ਫਿਰ ਮੈਂ ਡੋਮੀਨੋਜ਼ ਦੇ ਵਿੱਚ ਜੋਬ ਕਰਨੀ ਸ਼ੁਰੂ ਕੀਤੀ। ਪਹਿਲੇ 2 ਮਹੀਨੇ ਡਿਲੀਵਰੀ ਬੋਆਏ ਰਿਹਾ, ਅਤੇ ਉਵੇਂ ਹੀ ਜਾਣਾ ਜਿਵੇਂ ਮੋਟਰਸਾਈਕਲ 'ਤੇ ਪੀਜ਼ਾ ਡਿਲੀਵਰ ਕਰਨਾ। ਤਾਂ ਸੈਲਰੀ ਮੈਨੂੰ ਉੱਥੋਂ ਮਿਲਦੀ ਸੀਗੀ 3,000 ਰੁਪਇਆ 1 ਮਹੀਨੇ ਦਾ, ਅਤੇ ਉਹ 4 ਕੁ ਮਹੀਨੇ ਮੈਂ ਕੰਮ ਕੀਤਾ, ਥੋੜ੍ਹਾ ਬਹੁਤਾ ਹੋਰ ਇੱਧਰ ਉੱਧਰ ਪੈਸੇ ਆਏ, ਇੱਕ ਅੱਧੀ ਇੰਸ਼ੋਰੈਂਸ ਕਰਵਾਤੀ, ਇੰਸ਼ੋਰੈਂਸ ਏਜੰਟ VCSBI ਦਾ ਪੇਪਰ ਕਲੀਅਰ ਕੀਤਾ ਸੀਗਾ ਮੈਂ, ਅਤੇ ਉਦੋਂ ਜਾ ਕੇ ਫਿਰ ਆਪਣਾ ਜਿਹੜਾ ਫਸਟ ਕੈਮਰਾ ਲੈ ਲਿਆ। ਉਦੋਂ ਵੀ ਘਰਦੇ ਕਹਿ ਰਹੇ ਸੀਗੇ ਕੀ ਕਰਨ ਲੱਗਿਆ ਹੋਇਆ, ਕਿਉਂ ਜਾ ਰਿਹਾ ਤੂੰ ਐਵੇਂ, ਕਿਉਂ ਜਾ ਰਿਹਾ ਵਾ, ਵੀ ਉਹਨਾਂ ਨੂੰ ਐਵੇਂ ਸੀਗਾ ਰਾਤ ਦੇ 12-1 ਵਜੇ ਤੱਕ ਜੇ ਮੁੰਡਾ ਕੰਮ ਫਿਰ ਉਸ ਤੋਂ ਬਾਅਦ ਕੋਈ ਨੈਗੇਟਿਵ ਪੋਜ਼ਿਟਿਵ ਰਿਸਪੋਂਸ ਨਹੀਂ ਸੀਗਾ, ਨਿਊਟਰਲ ਸੀਗਾ ਉਹਨਾਂ ਨੂੰ, ਐਂ ਸੀਗਾ ਵੀ ਆਪੇ ਫਿਗਰ ਆਊਟ ਕਰ ਲੂਗਾ ਜਿਵੇਂ ਵੀ ਇਹਨੇ ਕਰਨਾ ਹੋਊਗਾ। ਪਰ ਪੜ੍ਹਾਈ ਮੇਰੀ ਅੱਗੇ ਇੰਜੀਨੀਅਰਿੰਗ 'ਚ ਚੱਲੀ ਆ, ਇਹ ਨਹੀਂ ਹੈਗਾ ਵੀ ਛੱਡਤੀ ਅੱਗੇ ਅੱਗੇ ਬੀਟੈਕ ਵੀ ਕੀਤੀ ਆ ਮੈਂ ਸਿਵਲ ਇੰਜੀਨੀਅਰਿੰਗ ਦੇ ਵਿੱਚ, ਅਤੇ ਉਹ ਹੁਣ ਕੰਪਲੀਟ ਵੀ ਹੋ ਗਈ ਆ।
ਭਾਅ ਜੀ ਇੰਨੀ ਤੁਸੀਂ, ਆਈ ਰੀਲੀ ਵਾਂਟ ਟੂ ਨੋ ਯੋਰ ਸਟੋਰੀ ਕਿ ਤੁਸੀਂ ਡਾਕਟਰ, ਡਾਕਟਰੀ ਤੁਸੀਂ ਮੈਡੀਕਲ ਲਿਆ, ਫਿਰ ਉਸ ਤੋਂ ਬਾਅਦ ਤੁਸੀਂ ਇੱਕਦਮ ਇੰਜੀਨੀਅਰਿੰਗ ਆ ਗਏ ਬੀਟੈਕ ਕੰਪਲੀਟ ਕਰਕੇ, ਕ੍ਰੀਏਟਿਵਿਟੀ, ਚਲੋ ਤੁਸੀਂ ਕ੍ਰੀਏਟਿਵ ਸਪੇਸ ਦੱਸਤਾ ਕਿ ਯੂਨੋ ਤੁਸੀਂ ਹਮੇਸ਼ਾ ਇੱਥੇ ਆਉਣਾ ਸੀਗਾ, ਬਟ ਇਹ ਐਜੂਕੇਸ਼ਨ ਦਾ ਸ਼ਫਲ ਕਿੱਦਾਂ ਕੀਤਾ?
ਐਜੂਕੇਸ਼ਨ ਸਭ ਤੋਂ ਪਹਿਲਾਂ ਮੈਡੀਕਲ ਤੋਂ ਇੱਧਰ ਕਿਵੇਂ ਆਇਆ ਕਿ ਉਦੋਂ ਏਜ ਸੀਗੀ 17-18 ਸਾਲ ਦੀ, ਅਤੇ ਜਦੋਂ ਅੱਜ ਕੱਲ੍ਹ ਦੀ 17-18 ਦੀ ਏਜ ਬਹੁਤ ਫਰਕ ਆ, ਰੈਦਰ ਦੈਨ ਬੀਂਗ 10 ਸਾਲ ਪਿੱਛੇ ਦੀ 17-18 ਸਾਲ ਦੀ ਏਜ, ਉਦੋਂ ਆਪਣੀ ਜੋ ਸੋਚ ਦਾ ਦਾਇਰਾ ਇੰਨਾ ਵੱਡਾ ਨਹੀਂ ਹੁੰਦਾ, ਦੁਨੀਆਦਾਰੀਆਂ ਨੇ ਨਹੀਂ ਦੇਖੀ ਹੁੰਦੀ। ਹੁਣ ਤਾਂ 13-14 ਸਾਲਾਂ ਦੇ ਜਵਾਕ ਦੀ ਮੇਰੇ ਖਿਆਲ ਨਾਲ ਮੈਂਟੈਲਿਟੀ ਆਪਣੇ ਨਾਲ ਜ਼ਿਆਦਾ ਡਿਵੈਲਪਡ ਆ ਉਸ ਟਾਈਮ ਦੇ ਹਿਸਾਬ ਦੇ ਨਾਲ, ਅਤੇ ਉਦੋਂ ਆਈ ਵਾਜ਼ ਇਨ ਅ ਰਿਲੇਸ਼ਨਸ਼ਿਪ, ਅਤੇ ਉਹ ਰਿਲੇਸ਼ਨਸ਼ਿਪ ਜਿਹੜਾ ਹੈ ਬੜੀ ਹੀ ਬੁਰੀ ਤਰ੍ਹਾਂ ਐਂਡ ਹੋਇਆ।
ਅੱਛਾ।
ਅਤੇ ਉਦੋਂ ਕੀ ਸੀ, ਉਹਨੇ ਮੇਰੀ ਲਾਈਫ ਸਾਰੀ ਹਿਲਾ ਇੱਦਾਂ ਦਿੱਤੀ ਕਿ ਜੇ ਉਦੋਂ ਮੈਂ ਮੈਡੀਕਲ ਕਰ ਰਿਹਾ ਸੀਗਾ ਤਾਂ ਮੈਨੂੰ ਇੰਨੀ ਜ਼ਿਆਦਾ ਨਫ਼ਰਤ ਹੋ ਗਈ ਉਹਨਾਂ ਹਾਲਾਤਾਂ ਦੇ ਨਾਲ ਕਿ ਮੈਂ ਕਿਹਾ ਮੈਂ ਇਹ ਪੜ੍ਹਾਈ ਵੀ ਨਹੀਂ ਕਰਨੀ, ਤਾਂ ਹੋਰ ਵੀ ਮੇਰੀ ਸਾਰੀ ਲਾਈਫ ਹੀ ਚੇਂਜ ਹੋ ਗਈ। ਅਤੇ ਫਿਰ ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਇਹ ਪੜ੍ਹਾਈ ਨਹੀਂ ਕਰਨੀ, ਇਹਦਾ ਜ਼ਿਕਰ ਹੁੰਦਾ ਸੀ ਗੱਲਾਂ ਦੇ ਵਿੱਚ ਮੈਡੀਕਲ ਦਾ, ਡਾਕਟਰ ਬਣਨ ਦਾ, ਨਾ ਆਈ ਡੋਂਟ ਵਾਂਟ ਟੂ ਡੂ ਦਿਸ, ਤਾਂ ਉਹਨੂੰ ਆਪਾਂ ਉੱਥੇ ਕਾਟਾ ਮਾਰਤਾ। ਫਿਰ ਮੈਂ ਫੋਟੋਗ੍ਰਾਫੀ ਦੀ ਗੱਲ ਘਰੇ ਫਿਰ ਕੀਤੀ, ਚਲੋ ਨਹੀਂ ਬਣੀ ਗੱਲ, ਤਾਂ ਫਿਰ ਉਹ ਕਹਿੰਦੇ ਚਲੋ ਬੀਟੈਕ, ਸੋਰੀ ਜੇ ਤੁਸੀਂ ਮੈਡੀਕਲ ਲਾਈਨ 'ਚ ਨਹੀਂ ਜਾਣਾ ਤਾਂ ਇੰਜੀਨੀਅਰਿੰਗ ਲਾਈਨ 'ਚ ਚਲੇ ਜਾਓ, ਕਿਉਂਕਿ ਆਪਣੇ ਕੋਲ ਦੋ ਹੀ ਤਾਂ ਆਪਸ਼ਨ ਹੁੰਦੇ ਨੇ ਹੈ ਨਾ, ਕਰਨ ਵਾਲੇ ਵਧੀਆ ਵਧੀਆ ਜਿਹੜੇ ਨੇ, ਬਾਕੀ ਚੀਜ਼ਾਂ ਨੂੰ ਆਪਾਂ ਕੰਸਿਡਰ ਨਹੀਂ ਕਰਦੇ। ਤਾਂ ਫਿਰ 12th ਦੇ ਵਿੱਚ ਜਦੋਂ ਮੈਡੀਕਲ ਆ ਤਾਂ ਤੁਸੀਂ ਡਿਗਰੀ ਨਹੀਂ ਕਰ ਸਕਦੇ ਸਿੱਧੀ ਜਾ ਕੇ, ਤਾਂ ਫਿਰ ਮੈਂ ਡਿਪਲੋਮਾ ਸ਼ੁਰੂ ਕੀਤਾ ਜਿਹੜਾ ਕਿ 10th ਦੇ ਬੇਸ 'ਤੇ ਹੁੰਦਾ ਆ, ਅਤੇ ਮਤਲਬ ਕਿ ਜਿਹੜਾ ਮੇਰਾ +1, +2 ਦੇ ਜਿਹੜੇ ਸਾਲ ਸੀਗੇ, 2 ਦੀ ਬਜਾਏ ਉਹ ਵੀ 3 ਲੱਗੇ ਸੀਗੇ, ਉਹ ਵੀ ਮੈਂ ਦੱਸਦਾ ਕਿਉਂ ਲੱਗੇ, ਮੇਰੇ 3 ਸਾਲ ਜਿਹੜੇ ਆ ਉਹ ਵੀ ਵੇਸਟ ਹੋ ਗਏ, ਕਿਉਂਕਿ ਐਕਚੁਲੀ ਮੈਂ +1 ਚੋਂ ਫੇਲ ਹੋ ਗਿਆ ਸੀਗਾ, ਤਾਂ +1 ਫਸਟ ਈਅਰ, +1 ਸੈਕਿੰਡ ਈਅਰ, ਅਤੇ ਦੈਨ +2, ਤਾਂ ਮੇਰੇ 3 ਸਾਲ ਸੀ ਉਹ ਵੀ ਗਏ, ਅਤੇ ਫਿਰ ਮੈਂ ਡਿਪਲੋਮੇ 'ਚ ਆ ਗਿਆ। ਤਾਂ ਐਵੇਂ ਉੱਧਰੋਂ ਪੜ੍ਹਾਈ ਇੱਧਰ ਆ ਗਈ, ਫਿਰ ਉੱਧਰੋਂ ਚਲੋ ਮੈਨੂੰ ਐਂ ਸੀਗਾ ਡਿਪਲੋਮਾ ਦੇ ਬੇਸਿਸ 'ਤੇ ਮੈਨੂੰ ਕੋਈ ਜੋਬ ਮਿਲ ਸਕਦੀ ਆ, ਤਾਂ ਡਿਪਲੋਮਾ ਕਰ ਲਿਆ, ਠੀਕ ਹੈ, ਅੱਛੇ ਨੰਬਰਾਂ 'ਤੇ ਹੋ ਗਿਆ। ਉਸ ਤੋਂ ਬਾਅਦ ਮੈਂ ਕੋਸ਼ਿਸ਼ ਵੀ ਕੀਤੀ ਜੋਬ ਕਰਨ ਦੀ, ਵੀ ਬੀਟੈਕ ਦੇ ਨਾਲ ਨਾਲ ਮੈਂ ਜੋਬ ਕਰ ਲਾਂ, ਪੈਸੇ ਜੋੜ ਲਾਂ, ਆਪਣਾ ਕੰਮ ਸ਼ੁਰੂ ਕਰ ਲਾਂ, ਅਤੇ ਚਲੋ ਉਹ ਵਰਕਆਊਟ ਨਹੀਂ ਕੀਤਾ, ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਈ, ਕਿ ਐਟਲੀਸਟ ਮੇਰੇ ਕੋਲ ਇੱਕ ਜਿਹੜੀ ਆ ਸੇਫ ਸਾਈਡ ਹੋਊਗੀ, ਕਿ ਜਸਟ ਇਨ ਕੇਸ ਆਈ ਨੀਡ ਸਮ ਮਨੀ ਟੂ ਪੁੱਟ ਇਨ ਮਾਈ ਬਿਜ਼ਨਸ, ਜਾਂ ਕੁਛ ਚੀਜ਼ਾਂ ਲੈਣ ਲਈ ਪੈਸੇ ਲੈਣ ਦੀ ਲੋੜ ਹੋਊਗੀ, ਤਾਂ ਐਟਲੀਸਟ ਆਈ ਕੈਨ ਅਰਨ ਦੈਟ, ਤਾਂ ਜਿਹੜੀ ਫਿਰ ਮੈਂ ਆਪਣੀ ਜਿਹੜੀ ਆ ਪੜ੍ਹਾਈ ਵੀ ਪੂਰੀ ਕੀਤੀ ਬੀਟੈਕ।
ਭਾਅ ਜੀ ਮੈਂ ਨਾ ਹੁਣ ਇੱਕ ਬਹੁਤ, ਇਹ ਬਹੁਤ ਸੈਂਸਿਟਿਵ ਟੋਪਿਕ ਮੇਰੇ ਵਾਸਤੇ ਵੀ ਹੈਗਾ, ਮੈਨੂੰ ਯੂਨੋ, ਔਰ ਇਹ ਇੱਕ ਰੀਜ਼ਨ ਸੀਗਾ ਟਿਚ ਬਟਨ ਸ਼ੁਰੂ ਕਰਨ ਦਾ, ਕਿ ਸਾਡੇ ਪੰਜਾਬ ਦੇ ਵਿੱਚ ਨਾ ਪੜ੍ਹਾਈ ਨੂੰ ਕੋਈ ਜ਼ਿਆਦਾ ਮਾਨਤਾ ਹੈ ਨਹੀਂ। ਜਿੱਦਾਂ ਤੁਸੀਂ ਕਿਹਾ ਵੀ ਦੋ ਹੀ ਗੱਲਾਂ ਨੇ, ਵੀ ਜਾਂ ਤਾਂ ਡਾਕਟਰ ਬਣ ਜਾਓ, ਡਾਕਟਰੀ ਕਰ ਲਓ, ਜਾਂ ਇੰਜੀਨੀਅਰਿੰਗ ਕਰ ਲਓ, ਮੈਡੀਕਲ ਅਤੇ ਨੋਨ ਮੈਡੀਕਲ, ਖਤਮ। ਆਰਟਸ, ਕਾਮਰਸ, ਕਾਮਰਸ ਵਾਲੇ ਦੀ ਚਲੋ ਫਿਰ ਵੀ ਥੋੜ੍ਹੀ ਬਹੁਤ CSOA ਦੀ ਆਸ ਹੁੰਦੀ ਹੈ, ਆਰਟਸ ਵਾਲੇ ਤੋਂ ਜਮਾਂ ਹੀ ਉਹ ਸਮਝਦੇ ਨੇ ਕਿ ਬਸ ਤੂੰ ਤਾਂ ਪਾਣੀ ਫੇਰਤਾ,
ਜਿਹੜਾ ਪੈਸੇ ਲੈਗਾ ਉਹੀ ਉਹਦੇ 'ਚ ਜਾਊਗਾ। ਇਹ ਚੀਜ਼
ਕਰੈਕਟ। ਸੋ ਭਾਅ ਜੀ ਤੁਸੀਂ ਹੁਣ ਇਹ ਇੱਕ ਐਸਪੈਕਟ ਚਲੋ ਸਾਡਾ ਫੈਮਿਲੀ ਦਾ ਔਰ ਰਿਸ਼ਤੇਦਾਰਾਂ ਦਾ ਹੁੰਦਾ, ਬਟ ਬੰਦਾ ਇੰਡੀਵਿਜੁਅਲੀ ਵੀ ਸਾਡੇ ਪੰਜਾਬ 'ਚ ਆਹੀ ਹੈ ਵੀ ਜੇ ਕਾਕਾ ਫੇਲ ਹੋ ਗਿਆ ਤਾਂ ਆਪਾਂ ਹੋਰ ਕੁਛ ਕਰਨਾ, ਜਾਂ ਬਾਹਰ, ਸਭ ਤੋਂ ਵੱਡਾ ਕਿ ਬਸ 12th ਕੀਤੀ, IELTS ਕੀਤੀ ਅਤੇ ਬਾਹਰ।
ਜੀ ਜੀ ਜੀ
ਤੁਸੀਂ ਬਹੁਤ ਪਰਸਿਸਟੈਂਟ ਰਹੇ ਹੋ, ਤੁਸੀਂ ਬਹੁਤ ਮਤਲਬ ਕਲੀਅਰ ਰਹੇ ਹੋ ਕਿ ਨਹੀਂ ਆਪਾਂ ਆਹ ਕਰਨਾ, ਇਹ ਨਹੀਂ ਕਰਨਾ, ਅਤੇ ਇਹ ਕਰਨਾ ਹੈ, ਇਹ ਕਰਕੇ ਫਿਰ ਨੌਕਰੀ ਕਰਨੀ ਹੈ।
ਜੀ
ਕਿਉਂ ਤੁਹਾਨੂੰ ਲੱਗਦਾ ਭਾਅ ਜੀ ਕਿ ਅੱਜ ਕੱਲ੍ਹ, ਜਾਂ ਮਤਲਬ ਇਹ ਤਾਂ ਖੈਰ ਮੇਰੇ ਟਾਈਮ ਤੋਂ ਵੀ ਆਹ ਕੰਮ ਚੱਲਦਾ ਹੀ ਆ ਰਿਹਾ, ਰਾਈਟ? ਜਦੋਂ ਮੈਂ 10th-11th ਸੀਗਾ ਉਦੋਂ ਵੀ ਮੈਂ ਕਾਮਰਸ ਲਈ ਸੀ, ਅਤੇ ਮੇਰੇ ਦੋਸਤ ਅਤੇ ਸਾਰੇ ਕਹਿਣ ਲੱਗ ਪਏ ਵੀ ਤੂੰ ਤਾਂ ਬਰਬਾਦ ਹੀ ਹੈ ਕਾਕਾ, ਤੇਰਾ ਕੁਛ ਨਹੀਂ ਹੋਣਾ। ਹੁਣ ਤੁਹਾਨੂੰ ਲੱਗਦਾ ਕਿ ਉਹ ਕਲਚਰ ਚੇਂਜ ਹੋ ਰਿਹਾ, ਐਜੂਕੇਸ਼ਨ ਵਾਲੇ ਪਾਸੇ ਲੋਕ ਜਾ ਰਹੇ ਨੇ, ਕੀ ਤੁਹਾਡਾ ਫਿਊਚਰ ਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਨਵੀਂ ਜਿਹੜੀ ਪਨੀਰੀ ਆ ਰਹੀ ਹੈ ਕਿੰਨਾ ਕੁ ਸੀਰੀਅਸ ਨੇ ਐਜੂਕੇਸ਼ਨ ਨੂੰ ਲੈ ਕੇ?
ਨਵੀਂ ਪੀੜ੍ਹੀ ਦੀ ਹੁਣ ਐਵੇਂ ਗੱਲ ਕਰੀਏ ਕਿ ਐਟਲੀਸਟ ਜੇ ਪੰਜਾਬ ਦੀ ਗੱਲ ਕਰੀਏ, ਬਾਕੀ ਇੰਡੀਆ ਦਾ ਤਾਂ ਚਲੋ ਨਹੀਂ ਕਹਿ ਸਕਦੇ ਹੈਗੇ, ਪੰਜਾਬ 'ਚ 98% ਮੈਂ ਕਹੂੰਗਾ ਜਿਹੜੇ ਤਾਂ ਪੈਸੇ ਦੀ ਕਮੀ ਨਹੀਂ ਹੈਗੀ, ਉਹਨਾਂ ਦਾ 100% ਇਹੀ ਹੁੰਦਾ ਹੈ ਕਿ +2 ਕੀਤੀ ਅਤੇ ਬੱਚਾ ਬਾਹਰ। ਹਰ ਕਿਤੇ ਇਹੀ ਦੇਖਦੇ ਹਾਂ, ਜਿਹੜਾ ਕੋਈ ਨਹੀਂ ਅਫੋਰਡ ਕਰ ਸਕਦਾ ਸਿਰਫ ਉਹੀ ਇੱਥੇ ਰਹਿੰਦਾ ਆ। ਅਤੇ ਪੜ੍ਹਾਈ ਦੇ ਵਿੱਚ ਵੀ ਹੁਣ ਜੇ ਆਪਾਂ ਕਹੀਏ ਵੀ ਫੋਕਸਡ ਹੈਗੇ ਨੇ ਬੱਚੇ ਜਾਂ ਨਹੀਂ ਹੈਗੇ ਨੇ, ਉਹ ਤਾਂ ਨਹੀਂ ਹੈਗੇ ਕਿ ਉਹਨਾਂ ਨੂੰ ਕਲੀਅਰ ਨਹੀਂ ਹੁੰਦਾ ਕਿ ਅੱਗੇ ਅਸੀਂ ਕਰਨਾ ਕੀ ਹੈ, ਜਾਂ ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਅਸੀਂ ਜੇ ਇਸ ਫੀਲਡ 'ਚ ਜਾਈਏ ਤਾਂ ਉਹਦੇ 'ਚ ਸਾਡਾ ਫਿਊਚਰ ਬਣ ਸਕਦਾ ਕਿ ਨਹੀਂ ਬਣ ਸਕਦਾ। ਪਰ ਮੈਂ ਕਹੂੰਗਾ ਕਿ ਅੱਜ ਕੱਲ੍ਹ ਦੇ ਜੇ ਟਾਈਮ ਦੀ ਗੱਲ ਕਰੀਏ, ਹੁਣ ਜੋ ਚੱਲ ਰਿਹਾ ਜਿਸ ਤਰ੍ਹਾਂ ਦਾ ਆਪਣੇ ਆਲੇ ਦੁਆਲੇ ਫੈਸਿਲਿਟੀਜ਼ ਨੇ, ਜਾਂ ਜੋ ਕੁਛ ਵੀ ਆਪਣੇ ਕੋਲ ਚੀਜ਼ਾਂ ਆਪਣੇ ਪਹੁੰਚ ਦੇ ਵਿੱਚ ਹੈਗੀਆਂ ਨੇ, ਮੈਨੂੰ ਲੱਗਦਾ ਹੈ ਕਿ ਕੋਈ ਵੀ ਚੀਜ਼ ਤੁਸੀਂ ਸੋਚ ਲਓ, ਤੁਸੀਂ ਉਹ 'ਚ ਪੈਸੇ ਕਮਾ ਸਕਦੇ ਹੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਕੋਈ ਵੀ ਚੀਜ਼ ਤੁਸੀਂ ਮੇਰੇ ਸਾਹਮਣੇ ਜੇ ਨਾਮ ਲੈ ਲਓ ਤਾਂ ਮੇਰੇ ਕੋਲ ਸ਼ਾਇਦ ਮੇਰੇ ਕੋਲ ਇਨਫੋਰਮੇਸ਼ਨ ਹੋਊਗੀ ਕਿ ਤੁਸੀਂ ਉਹਦੇ 'ਚੋਂ ਇੱਦਾਂ ਕਰਕੇ ਪੈਸੇ ਕਮਾ ਸਕਦੇ ਹੋ। ਈਵਨ ਜੇ ਕਹਿੰਦੇ ਹੋ ਵੀ ਤੁਸੀਂ ਗੇਮ ਖੇਡੀ ਜਾਂਦਾ ਜਵਾਕ ਸਾਰੀ ਦਿਹਾੜੀ ਆਪਣਾ ਦਿਨ ਖਰਾਬ ਕਰੀ ਜਾਂਦਾ ਆ, ਬਹੁਤ ਸਾਰੇ ਗੇਮਰ ਨੇ ਜਿਹੜੇ ਕਿ ਪੈਸੇ ਕਮਾ ਰਹੇ ਆਪਣਾ ਪੂਰੇ ਦੇ ਪੂਰੇ ਯੂਟਿਊਬ ਚੈਨਲ ਚਲਾ ਕੇ। ਤਾਂ ਆਈ ਥਿੰਕ ਯੂ ਕੈਨ ਅਰਨ ਇਨ ਐਨੀ ਵੇ, ਬਸ ਤੁਹਾਨੂੰ ਸਿਰਫ ਸ਼ੌਂਕ ਹੋਣਾ ਚਾਹੀਦਾ ਆ, ਉਹਨੂੰ ਤੁਸੀਂ ਅੱਛੇ ਤਰੀਕੇ ਨਾਲ ਕਰੋ, ਉਹਨੂੰ ਐਗਜੀਕਿਊਟ ਕਰੋ। ਕੋਈ ਵੀ ਚੀਜ਼ ਮਿਹਨਤ ਲੱਗਦੀ ਆ, ਅਤੇ ਇਹੀ ਚੀਜ਼ ਆ ਕਿ ਜਿਸ ਬੱਚਿਆਂ ਨੂੰ ਇਹ ਚੀਜ਼ ਕਲੀਅਰ ਹੈਗੀ ਹੈ ਕਿ ਅਸੀਂ ਅੱਗੇ ਕਰਨਾ ਕੀ ਹੈ, ਤਾਂ ਦੇਨ ਡੈਫੀਨੇਟਲੀ ਉਹ ਵਧੀਆ ਕਰ ਸਕਦੇ ਆ। ਹੁਣ ਜਿਹੜੇ ਬਾਹਰ ਵੀ ਜਾਣਦੇ, ਜੇ ਆਪਾਂ ਉਹਨਾਂ ਨੂੰ ਵੀ ਗੱਲ ਕਰੀਏ, ਕਿਸੇ ਬੱਚੇ ਨੂੰ ਪੁੱਛੀਏ ਕੋਈ ਪਲੱਸ 2 'ਚ ਪੜ੍ਹ ਰਿਹਾ, ਤੁਸੀਂ ਪੁੱਛ ਕੇ ਦੇਖਿਓ ਕੀ ਕਰਨਾ, ਮੈਂ ਜੀ ਬਾਹਰ ਜਾਣਾ, ਬਾਹਰ ਜਾ ਕੇ ਕੀ ਕਰਨਾ ਆ, ਅੱਗੇ ਉਹਨਾਂ ਨੂੰ ਪਤਾ ਨਹੀਂ ਹੁੰਦਾ,
ਅੱਗੇ ਨਹੀਂ ਪਤਾ।
ਹਾਂ, ਕਿਉਂਕਿ ਆਪਣੇ ਕੋਲ ਇਹੀ ਹੈ ਕਿ ਆਪਾਂ ਨੂੰ ਜਾ ਕੇ ਉੱਥੇ ਰੈਸਟੋਰੈਂਟ 'ਚ ਜੋਬ ਮਿਲ ਜਾਣੀ ਹੈ, ਡਿਲੀਵਰੀ ਦੀ ਜੋਬ ਮਿਲ ਜਾਣੀ ਹੈ, ਆਪਾਂ ਉਹ ਕਰ ਲੈਣੀ ਹੈ, ਪੈਸੇ ਆਪਣੇ ਕਮਾਉਣੇ ਸ਼ੁਰੂ ਕਰ ਦੇਣੇ, ਉਸ ਤੋਂ ਬਾਅਦ ਵੀ ਅੱਗੇ ਕੰਟੀਨਿਊ ਕਰਦੇ ਰਹਾਂਗੇ। ਪਰ ਆਪਣੇ ਕੋਲ ਕਲੀਅਰ ਡਾਇਰੈਕਸ਼ਨ ਨਹੀਂ ਹੈ। ਜੇ ਕਲੀਅਰ ਡਾਇਰੈਕਸ਼ਨ ਹੋਊਗੀ, ਹੁਣ ਜੇ ਮੈਂ ਆਪਣੀ ਉਹ ਗੱਲ ਕਰਾਂ, ਮੈਂ ਐਜ਼ ਅ ਵੀਡੀਓਗ੍ਰਾਫਰ, ਜੇ ਮੈਂ ਬਾਹਰ ਜਾਣਾ ਹੈ ਤਾਂ ਮੈਂ ਈਜ਼ੀਲੀ $1,000 ਜਿਹੜੇ ਆ ਇੱਕ ਦਿਨ ਦੇ ਚਾਰਜ ਕਰ ਸਕਦਾ ਉੱਥੇ
ਜੀ,
ਜਿੱਥੇ ਕਿ 4-5,000 ਜਿਹੜੀ ਹੈ ਐਵਰੇਜ ਡਾਲਰਸ ਦੀ ਜਿਹੜੀ ਹੈਗੀ ਸੈਲਰੀ ਕਿਸੇ ਆਮ ਬੰਦੇ ਦੀ ਹੁੰਦੀ ਹੈ, ਜਿਹਦਾ ਐਕਸਪੀਰੀਅੰਸ ਵੀ ਹੁੰਦਾ ਆ। ਤਾਂ ਜੇ ਮੈਂ ਇੱਕ ਦਿਨ ਦੇ ਵਿੱਚ ਚਾਰਜ ਕਰ ਸਕਦਾ, ਕਿਉਂ? ਕਿਉਂਕਿ ਮੇਰੇ ਕੋਲ ਸਕਿੱਲ ਹੈਗੀ ਆ, ਮੈਂ ਉਹ ਸਕਿੱਲ ਨੂੰ ਯੂਟੀਲਾਈਜ਼ ਕਰ ਸਕਦਾ, ਆਪਣੇ ਸਕਿੱਲ ਸੈੱਟ ਨੂੰ ਵੇਚ ਸਕਦਾ ਉੱਥੇ। ਤਾਂ ਇਹ ਚੀਜ਼ ਤੁਸੀਂ ਆਪਣੇ ਜੇ ਸਕਿੱਲ ਜਿਹੜੀ ਆ ਉਹ ਜੇ ਲੈ ਕੇ ਆਓ ਤਾਂ ਉਹ ਤੁਹਾਡੇ ਕੋਲ ਵਧੀਆ ਵਰਕਆਊਟ ਕਰੂਗੀ, ਭਾਵੇਂ ਤੁਸੀਂ ਇੰਡੀਆ 'ਚ ਹੋ ਭਾਵੇਂ ਤੁਸੀਂ ਬਾਹਰ ਹੋ।
ਤੁਹਾਡਾ ਨਹੀਂ ਭਾਅ ਜੀ ਕਦੇ ਉਹ ਮਨ 'ਚ ਹੋਇਆ ਵੀ ਯਾਰ ਆਹ ਨਹੀਂ ਕਰਨਾ, ਖਾਸਮਾਂ ਨੂੰ ਖਾਣ ਦੇ ਇੱਥੇ ਚੱਲਦੇ, ਆਹ ਨਹੀਂ ਕੀਤਾ, ਚਲੋ ਆਪਾਂ ਕਰਨਾ ਹੀ ਨਹੀਂ ਹੁਣ ਬਾਹਰ ਹੀ ਚੱਲਦੇ, ਤੁਹਾਨੂੰ ਨੇ ਕਦੇ ਇੱਦਾਂ ਦੀ ਸੋਚ ਆਈ ਕਿ ਬਾਹਰ ਜਾਣਾ ਜਾਂ ਪੜ੍ਹਾਈ ਛੱਡ ਕੇ ਅਤੇ ਹੁਣ ਦੂਜਾ ਆਪਣਾ ਹੀ ਕੁਛ ਦੇਖੀਏ?
ਨਹੀਂ, ਮੈਂ ਦੱਸਿਆ ਪੜ੍ਹਾਈ ਮੈਂ ਤਾਂ ਕਰ ਰਿਹਾ ਸੀਗਾ ਵੀ ਸੇਫ ਸਾਈਡ ਰਹਿਣ ਲਈ, ਜੇ ਹੈ ਨਾ ਪੈਸੇ ਕਮਾਉਣ ਦੀ ਲੋੜ ਪੈ ਗਈ ਤਾਂ ਜੋਬ ਕਰ ਲਾਂਗੇ, ਤਾਂ ਉਹ ਇਹ ਚੀਜ਼ ਸੀਗਾ। ਪਰ ਮੇਰੀ ਜਿਸ ਚੀਜ਼ ਦਾ ਸ਼ੌਂਕ ਸੀਗਾ ਮੇਰਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦਾ, ਅਤੇ ਮੈਂ ਉਹਨੂੰ ਹੀ ਕੰਟੀਨਿਊ ਕਰਨਾ ਸਮਝਿਆ। ਬਾਹਰ ਜਾ ਕੇ ਐਵੇਂ ਆ ਕਿ ਸਟੂਡੈਂਟ ਲਾਈਫ ਜਿਹੜੀ ਹੈ ਬੜੀ ਹਾਰਡ ਹੈ, ਹੈ ਨਾ, ਜਿਹੜਾ ਜਾਂਦਾ ਹੈ ਉਹਨੂੰ ਵੀ ਪਤਾ ਹੁੰਦਾ ਆ, ਅਤੇ ਈਵਨ ਸ਼ਾਇਦ ਉਹਦੇ ਘਰਦਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਉੱਥੇ ਕਿਹੜੀ ਕਿਹੜੀ ਚੀਜ਼ਾਂ 'ਚੋਂ ਗੁਜ਼ਰਦਾ ਹੈ, ਭਾਵੇਂ ਮੁੰਡਾ ਹੋਵੇ ਕੁੜੀ ਹੋਵੇ, ਕੰਮ ਕਾਰ ਨੂੰ ਲੈ ਕੇ, ਪੜ੍ਹਾਈ ਨੂੰ ਲੈ ਕੇ, ਪੈਸੇ ਨੂੰ ਲੈ ਕੇ, ਬੜੀਆਂ ਚੀਜ਼ਾਂ ਦੇ ਸਟ੍ਰੈਸ ਹੁੰਦੇ ਨੇ। ਅਤੇ ਵੈਸੇ ਵੀ ਮੈਂ ਹੁਣ ਘਰੇ ਮੰਮੀ ਡੈਡੀ ਦੇ ਨਾਲ ਇਕੱਲੇ ਹੀ ਰਹਿ ਰਿਹਾ, ਇੱਕ ਵੱਡਾ ਬ੍ਰਦਰ ਹੈਗਾ ਉਹ ਆਪਣਾ ਅਲੱਗ ਰਹਿ ਰਿਹਾ, ਅਤੇ ਮੈਨੂੰ ਐਵੇਂ ਸੀਗਾ ਜੇ ਮੈਂ ਬਾਹਰ ਚਲ ਜੂੰਗਾ ਤਾਂ ਮੰਮੀ ਡੈਡੀ ਘਰੇ ਇਕੱਲੇ ਨੇ, ਤਾਂ ਇਸ ਕਰਕੇ ਮੈਨੂੰ ਕੋਈ ਐਵੇਂ ਦਿਮਾਗ 'ਚ ਉਵੇਂ ਨਹੀਂ ਸੀਗਾ ਵੀ ਨਹੀਂ ਮੈਂ ਬਾਹਰ ਹੀ ਜਾਣਾ ਹੈ, ਮੈਂ ਬਾਹਰ ਹੀ ਜਾਣਾ, ਤਾਂ ਮੈਨੂੰ ਕੋਈ ਇੰਨਾ ਸ਼ੌਂਕ ਨਹੀਂ ਸੀਗਾ। ਅਤੇ ਵੈਸੇ ਵੀ ਮੈਨੂੰ ਐਵੇਂ ਪਤਾ ਸੀਗਾ ਜਿਹੜਾ ਮੈਂ ਪ੍ਰੋਫੈਸ਼ਨ ਆਪਣਾ ਚੂਜ਼ ਕਰ ਰਿਹਾ ਇਸ ਟਾਈਮ ਇੱਥੇ, ਅਤੇ ਇਹਦੇ 'ਚ ਮੈਂ ਆਪਣੀ ਅੱਛੇ ਖਾਸੇ ਪੈਸੇ ਜਿਹੜੇ ਆ ਇੰਡੀਆ ਦੇ ਹਿਸਾਬ ਦੇ ਨਾਲ ਕਮਾ ਸਕਦਾ ਕਿ ਮੈਨੂੰ ਵਧੀਆ ਜਿਹੜਾ ਗੁਜ਼ਾਰਾ ਹੋ ਜੂਗਾ, ਮੈਂ ਸੈਟਿਸਫੈਕਟਰੀ। ਤਾਂ ਇੱਦਾਂ ਨਹੀਂ ਸੀਗਾ, ਐਵੇਂ ਨਹੀਂ ਹੈਗਾ ਕਿ ਬਾਹਰ ਜਾਣ ਦਾ ਮੌਕਾ ਮਿਲੇ ਤਾਂ ਮੈਂ ਨਹੀਂ ਜਾਊਂਗਾ, ਜਾ ਵੀ ਸਕਦੇ ਹਾਂ ਵਧੀਆ, ਅਤੇ ਪਰ ਕੋਈ ਐਡੀ ਉਹ ਨਹੀਂ ਹੈਗੀ ਕਿ ਲੱਤ ਨਹੀਂ ਫਸੀ ਹੋਈ ਹੈਗੀ, ਜੇ ਬਣਿਆ ਤਾਂ ਚਲ ਜਾਂਗੇ, ਨਹੀਂ ਤਾਂ ਇੱਥੇ ਇੰਡੀਆ 'ਚ।
ਭਾਅ ਜੀ ਤੁਸੀਂ ਟਰੈਵਲ ਵੀ ਬਹੁਤ ਕੀਤਾ ਹੈ ਅਤੇ ਤੁਸੀਂ ਉਹ ਵਲੋਗਿੰਗ ਦੇ ਕਰਕੇ ਤੁਸੀਂ ਤੁਹਾਡੀ ਆਡੀਅੰਸ ਵੀ ਬਹੁਤ ਹੈਗੀ ਆ। ਓਕੇ, ਆਈ ਐਮ ਸੋਰੀ ਦੈਟ ਆਈ ਐਮ ਸੇਇੰਗ ਦਿਸ, ਬਟ ਇਹ ਇੱਕ ਅਨਫੋਰਚੁਨੇਟ ਐਸਪੈਕਟ ਸਾਡੇ ਬੰਦਿਆਂ ਦਾ ਹੈਗਾ। ਅੱਜ ਵੀ ਤੁਸੀਂ ਦੇਖੋ ਕਈ ਨੇ, ਇੱਕ ਵਾਰੀ ਜਦੋਂ ਉਹਨਾਂ ਨੂੰ ਫੇਮ ਮਿਲ ਜਾਏ ਜਾਂ ਫੇਮ ਲੈਣ ਵਾਸਤੇ ਉਹ ਲੋਕ ਯੂਨੋ ਛੱਡ ਦਿੰਦੇ ਨੇ ਆਪਣੀ ਓਰੀਜਨੈਲਿਟੀ
ਜੀ,
ਪੰਜਾਬੀ ਬੋਲਣੀ ਛੱਡ ਦੇਣਗੇ, ਟਰਾਈ ਕਰਨਗੇ ਵੀ ਜਿੰਨਾ ਹੋ ਸਕੇ ਯੂਨੋ ਮਾਡਰਨ ਇੰਗਲਿਸ਼ ਜਾਂ ਹਿੰਦੀ ਲੈਂਗੁਏਜ ਬੋਲੀਏ
ਜੀ,
ਜਾਂ ਆਪਣੇ ਯੂਨੋ ਲੁੱਕਸ ਨੂੰ ਚੇਂਜ ਕਰ ਲੈਣਗੇ
ਜੀ।
ਇੱਕ ਤਾਂ ਇਹ ਵੀ ਚਲੋ ਉਹ ਉਹਨਾਂ ਨੂੰ ਲੱਗਦਾ ਕਿ ਉਹ ਗਲੈਮਰ ਉੱਥੇ ਹੀ ਆ, ਤੁਸੀਂ ਪੱਗ ਬਣ ਕੇ ਗਲੈਮਰਸ ਨਹੀਂ ਹੋ ਸਕਦੇ। ਦੂਸਰਾ ਇਹ ਵੀ ਇੱਕ ਚੀਜ਼ ਹੈਗੀ ਕਿ ਅੱਜ ਕੱਲ੍ਹ ਲੋਕ ਦੂਰ ਹੋ ਗਏ ਨੇ ਯੂਨੋ ਪੰਜਾਬੀ ਕਲਚਰ ਤੋਂ, ਪੰਜਾਬੀਅਤ ਤੋਂ, ਆਪਣੀ ਭਾਸ਼ਾ ਤੋਂ
ਜੀ।
ਤੁਹਾਨੂੰ ਵੀ ਆਈ ਐਮ ਸ਼ੋਰ ਤੁਹਾਡੀ ਜਰਨੀ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਮਿਲੇ ਹੋਣਗੇ ਗਿਆਨ ਦੇਣ ਵਾਲੇ ਵੀ, ਤੂੰ ਇੱਦਾਂ ਨਹੀਂ ਇੱਦਾਂ ਕਰ, ਇੱਦਾਂ ਨਹੀਂ ਇੱਦਾਂ ਕਰ, ਤੁਸੀਂ ਕਿੱਦਾਂ ਭਾਅ ਜੀ ਆਪਣੇ ਆਪ ਨੂੰ ਅੱਜ ਤੱਕ ਮੇਨਟੇਨ ਰੱਖਿਆ?
ਮੈਂ ਚੀਜ਼ ਐਵੇਂ ਦੱਸਦਾ ਕਿ ਮੇਰੇ ਚੈਨਲ 'ਤੇ ਵੀਡੀਓਜ਼ ਮੈਂ ਦੱਸਦਾ ਤੁਹਾਨੂੰ, ਪਹਿਲਾਂ ਆਪਣਾ ਸਟੈਟਸ ਜਿਹੜੇ ਨੇ ਮੈਂ ਉਹ ਦੱਸਦਾ ਹਾਂ ਕਿ ਚੈਨਲ 'ਤੇ ਵੀਡੀਓਜ਼ ਜਿਹੜੀਆਂ ਨੇ ਮੇਰੀਆਂ ਸਾਰੀਆਂ ਹੀ ਉਹਦੇ 'ਚ ਰਹੀਆਂ ਨੇ ਇੰਗਲਿਸ਼ ਜਾਂ ਹਿੰਦੀ ਦੇ ਵਿੱਚ, ਸਾਰਿਆਂ ਦੇ ਮੈਂ ਕਾਰਨ ਦੱਸੂੰਗਾ। ਅਤੇ ਹਮੇ ਪੱਗ ਵੀ ਬੰਨ ਕੇ ਰਿਹਾ ਹਾਂ, ਅਤੇ ਪੱਗ ਤੋਂ ਬਿਨਾਂ ਬੈਂਡੈਨਾ ਇੱਕ ਹੁੰਦਾ, ਮੈਂ ਉਹ ਵੀ ਪਾ ਕੇ ਵੀਡੀਓ ਬਣਾਉਂਦਾ ਰਿਹਾ ਹਾਂ। ਹੈਲਮਟ ਪਾ ਕੇ ਜੋ ਬਾਈਕ ਰਾਈਡ ਕਰਦੇ ਹਾਂ ਉਹ ਸੇਫਟੀ ਲਈ ਮੈਂ ਉਹ ਵੀ ਕਰਦਾ ਰਿਹਾ ਹਾਂ। ਹੁਣ ਇਹਨਾਂ ਚੀਜ਼ਾਂ ਪਿੱਛੇ ਕਾਰਨ ਆ। ਸਭ ਤੋਂ ਪਹਿਲਾਂ ਲੈਂਗੁਏਜ ਦੀ ਗੱਲ ਕਰ ਲੈਂਦੇ ਆਪਾਂ, ਅਤੇ ਜਦੋਂ ਵਲੋਗਿੰਗ ਸ਼ੁਰੂ ਕੀਤੀ ਸੀਗੀ ਮੈਂ 2016 ਦੇ ਵਿੱਚ, ਤਾਂ ਉਦੋਂ ਕੀ ਸੀਗਾ ਪੰਜਾਬ ਦੇ ਵਿੱਚ ਵਲੋਗਿੰਗ ਨਾ ਮਾਤਰ ਹੀ ਸੀਗੀ, ਦੇਖਣ ਵਾਲੇ ਵੀ ਘੱਟ, ਬਹੁਤ ਘੱਟ ਸੀਗੇ, ਅਤੇ ਬਣਾਉਣ ਵਾਲੇ ਤਾਂ ਓਬਵੀਅਸਲੀ ਘੱਟ ਸੀਗੇ। ਤਾਂ ਮੈਨੂੰ ਉਦੋਂ ਕੀ ਸੀਗਾ ਕਿ ਮੇਰਾ ਕੰਟੈਂਟ ਐਟਲੀਸਟ ਇੰਡੀਆ ਵਾਈਜ਼ ਜਿਹੜਾ ਹੈ ਸਰਕੂਲੇਟ ਕਰੇ, ਤਾਂ ਉੱਥੇ ਲੋਕ ਦੇਖਣ, ਕਿਉਂਕਿ ਵੈਸੇ ਵੀ ਮੋਟੋ ਵਲੋਗਿੰਗ ਦਾ ਚਲਨ ਤਾਂ ਐਟਲੀਸਟ ਬਿਲਕੁਲ ਹੀ ਹੈ ਨਹੀਂ ਸੀਗਾ ਇੱਥੇ ਪੰਜਾਬ ਦੇ ਵਿੱਚ, ਤਾਂ ਕਰਕੇ ਮੈਂ ਉਦੋਂ ਹਿੰਦੀ 'ਚ ਸ਼ੁਰੂ ਕੀਤਾ। ਤਾਂ ਫਿਰ ਉਦੋਂ ਕੰਟੀਨਿਊਟੀ ਉੱਦਾਂ ਹੀ ਰਹੀ ਕਿ ਹਿੰਦੀ ਇੰਗਲਿਸ਼ ਦੇ ਵਿੱਚ ਹੋ ਗਿਆ, ਤਾਂ ਕਿ ਮੈਨੂੰ ਆਡੀਅੰਸ ਜਿਹੜੀ ਜ਼ਿਆਦਾ ਮਿਲ ਸਕੇ। ਮੈਨੂੰ ਇਸ ਚੀਜ਼ ਦੇ ਪਿੱਛੇ ਬਹੁਤ ਸਾਰੇ ਲੋਕਾਂ ਨੇ ਜ਼ਰੂਰ ਕਿਹਾ ਕਮੈਂਟਸ ਦੇ ਵਿੱਚ ਕਿਉਂਕਿ ਕੋਈ ਵੀ ਯੂਟਿਊਬਰ ਜੇ ਤੁਹਾਨੂੰ ਕੋਈ ਆਪਣਾ ਖੋਲ੍ਹ ਕੇ ਦਿਖਾਊਗਾ ਜੀਓਗ੍ਰਾਫੀ ਜਾਂ ਵੀ ਆਪਣੇ ਵਰਲਡ ਦੇ ਵਿੱਚ ਕਿਸ ਕਿਸ ਕੰਟਰੀ 'ਚ ਵੀਡੀਓ ਦੇਖੀ ਜਾਂਦੀ ਆ, ਤਾਂ 80% ਇੰਡੀਆ ਦੇ ਵਿੱਚ ਹੋਊਗੀ ਕਿਸੇ ਇੰਡੀਅਨ ਯੂਟਿਊਬਰ ਦੀ, ਅਤੇ 20% ਜਿਹੜੀ ਫੋਰਨ ਕੰਟਰੀਜ਼ ਦੇ ਵਿੱਚ ਹੋਊਗੀ। ਤਾਂ ਜੇ ਤੁਸੀਂ ਇੰਗਲਿਸ਼ ਵੀ ਯੂਜ਼ ਕਰ ਰਹੇ ਹੋ ਤਾਂ ਉਹਦੇ ਪਿੱਛੇ ਵੀ ਉਹਨਾਂ ਕੋਲ ਇੱਕ ਰੀਜ਼ਨ ਹੈ, ਬਾਕੀ ਡਿਪੈਂਡ ਕਰਦਾ ਕਿ ਤੁਸੀਂ ਆਡੀਅੰਸ ਕਿਹੜੀ ਟਾਰਗੇਟ ਕਰ ਰਹੇ ਹੋ। ਹੁਣ ਇਹ ਨਹੀਂ ਹੈਗਾ ਕਿ ਪੰਜਾਬੀ 'ਚ ਤੁਸੀਂ ਆਪਣਾ ਚੈਨਲ ਵਧੀਆ ਡਿਵੈਲਪ ਨਹੀਂ ਕਰ ਸਕਦੇ, ਪਰ ਹੁਣ ਆਡੀਅੰਸ ਦਾ ਡਿਫਰੈਂਸ ਆ ਗਿਆ ਹੋਇਆ, ਆਡੀਅੰਸ ਪੰਜਾਬੀ ਬਹੁਤ ਜ਼ਿਆਦਾ ਹੋ ਗਈ ਹੋਈ ਆ, ਈਵਨ ਕੈਨੇਡਾ 'ਚ ਲੈ ਲਓ, ਪੰਜਾਬ 'ਚ ਲੈ ਲਓ, ਵਲੋਗਰ ਬਹੁਤ ਵਧੀਆ ਚੱਲ ਰਹੇ। ਈਵਨ ਹੁਣ ਤਾਂ ਫੈਮਲੀਜ਼ ਵਾਲੇ ਮਤਲਬ ਆਪਣੇ ਬਜ਼ੁਰਗ ਅੰਕਲ ਆਂਟੀ ਹੁਣੀ ਉਹ ਵੀ ਵਲੋਗ ਕਰ ਰਹੇ ਨੇ ਬੜੇ, ਈਵਨ ਮੇਰੇ ਮੰਮੀ ਵੀ ਦੇਖਦੇ ਹੁੰਦੇ ਨੇ, ਹੈ ਨਾ। ਤਾਂ ਆਪਣੇ ਕੋਲ ਹੁਣ ਆਡੀਅੰਸ ਵਾਈਡ ਸਪਰੈਡ ਹੋ ਗਈ ਆ, ਤਾਂ ਇਹ ਯੂ ਹੈਵ ਟੂ ਮੇਕ ਸਮ ਚੋਇਸਿਸ ਕਿ ਤੁਸੀਂ ਕਿਸ ਚੀਜ਼ ਨੂੰ ਜਿਹੜਾ ਆਪਣਾ ਟਾਰਗੇਟ ਕਰਨਾ ਚਾਹੁੰਦੇ ਹੋ। ਤਾਂ ਮੇਰੀ ਹਿੰਦੀ ਇੰਗਲਿਸ਼ 'ਚ ਜਿਹੜੀ ਵੀਡੀਓ ਜ਼ਿਆਦਾ ਰਹੀਆਂ ਨੇ, ਅਤੇ ਬਾਕੀ ਹੈਗਾ ਲੁੱਕ ਵਾਈਜ਼ ਨੂੰ ਲੈ ਕੇ ਮੈਂ ਉਵੇਂ ਇੱਕ ਹੁੰਦਾ ਨਾ ਜਿਵੇਂ ਬੰਦਾ ਕੀ ਕਹਿੰਦੇ ਨੇ ਕੱਟੜ, ਤਾਂ ਮੈਂ ਉਸ ਚੀਜ਼ ਦੇ ਵਿੱਚ ਨਹੀਂ ਹੈਗਾ। ਮੈਨੂੰ ਐਂ ਹੁੰਦਾ ਵੀ ਤੁਸੀਂ ਆਪਣਾ ਜੋ ਤੁਹਾਨੂੰ ਚੀਜ਼ ਠੀਕ ਲੱਗਦੀ ਉਹਨੂੰ ਕਰੋ, ਠੀਕ ਹੈ। ਜੇ ਤੁਹਾਡੀ ਰਿਲੀਜੀਅਸ ਵੈਲਿਊਜ਼ ਨੇ ਤੁਸੀਂ ਉਹਨੂੰ ਵੀ ਮੇਨਟੇਨ ਰੱਖੋ, ਤੁਸੀਂ ਉਹਨੂੰ ਵੀ ਸਪੋਇਲ ਨਾ ਕਰੋ ਬਾਕੀ, ਪਰ ਜੋ ਤੁਹਾਡੀ ਜ਼ਿੰਦਗੀ ਤੁਹਾਨੂੰ ਅੱਛਾ ਲੱਗਦਾ ਆ ਉਹ ਤੁਸੀਂ ਕਰਦੇ ਰਹੋ, ਹੈ ਨਾ। ਬਾਕੀ ਲੋਕਾਂ ਨੂੰ ਵੀ ਨਾ ਤੁਸੀਂ ਹਰਟ ਕਰੋ, ਆਪਣੇ ਆਪ ਨੂੰ ਵੀ ਨਾ ਹੋਵੋ, ਜ਼ਿੰਦਗੀ ਇੰਜੋਏ ਕਰੋ। ਪਤਾ ਨਹੀਂ 4 ਦਿਨ ਕਿਸੇ ਨੇ ਰਹਿਣਾ ਨਹੀਂ ਰਹਿਣਾ, ਹੈ ਨਾ ਇੱਥੇ।
ਜੀ ਜੀ ਭਾਈ, ਤੁਸੀਂ ਕਰਤਾਰਪੁਰ ਸਾਹਿਬ ਜਦੋਂ ਗਏ ਸੀਗੇ
ਜੀ,
ਅਤੇ ਤੁਹਾਡੀ ਵੀਡੀਓਜ਼, ਤੁਹਾਡਾ ਇੰਸਟਾਗ੍ਰਾਮ ਦੇਖ ਕੇ ਉਹ ਲੱਗਦਾ ਵੀ ਉੱਥੇ ਬਹੁਤ ਪੋਜ਼ਿਟਿਵ ਵਾਈਬ ਸੀਗੀਆਂ
ਜੀ,
ਰਾਈਟ। ਅਤੇ ਤੁਸੀਂ ਜਦੋਂ ਉੱਧਰ ਗਏ, ਰਾਈਟ, ਹੁਣ ਤੁਹਾਨੂੰ ਉੱਧਰ ਦੇ ਵੀ ਲੋਕ ਮਿਲੇ ਹੋਣਗੇ, ਤੁਹਾਨੂੰ ਕਈ ਤਰ੍ਹਾਂ ਦੇ ਲੋਕਾਂ ਨੇ ਕਮੈਂਟਸ ਵੀ ਕੀਤੇ ਹੋਣਗੇ, ਹੈ ਨਾ। ਅਤੇ ਕਿੱਦਾਂ ਰਿਹਾ ਤੁਹਾਡਾ ਐਕਸਪੀਰੀਅੰਸ ਉੱਧਰ ਜਾ ਕੇ ਉੱਧਰ ਦੇ ਲੋਕਾਂ ਨੂੰ ਮਿਲਣ ਦਾ?
ਐਕਸਪੀਰੀਅੰਸ ਜੇ ਤਾਂ ਵੀਡੀਓ ਤੁਸੀਂ ਦੇਖੀ ਹੋਊਗੀ ਜਾਂ ਕੋਈ ਵੀ ਤੁਹਾਡਾ ਜਿਹੜੇ ਆਡੀਅੰਸ ਹੈਗੇ ਨੇ ਜੇ ਮੇਰੀ ਵੀਡੀਓ ਨੂੰ ਜਾ ਕੇ ਦੇਖਣਗੇ, ਤਾਂ ਜੋ ਵੀਡੀਓ 'ਚ ਦਿਖਾਇਆ ਹੋਇਆ ਵਾ ਉਹਦੇ ਨਾਲੋਂ 110% ਹੀ ਹੋਇਆ ਹੋਣਾ ਉੱਥੇ। ਅਤੇ ਐਕਸਪੀਰੀਅੰਸ ਜਿਹੜਾ ਬਹੁਤ ਜ਼ਿਆਦਾ ਵਧੀਆ ਰਿਹਾ। ਹੁਣ ਐਕਸਪੀਰੀਅੰਸ ਐਵੇਂ ਵਧੀਆ ਰਿਹਾ ਕਿ ਹਰ ਕਿਸੇ ਦੀ ਇੱਕ ਆਪਣਾ ਪੁਆਇੰਟ ਆਫ ਵਿਊ ਹੁੰਦਾ ਹੈ ਕਿਸੇ ਚੀਜ਼ ਨੂੰ ਲੈ ਕੇ, ਪਰ ਮੇਰਾ ਪੁਆਇੰਟ ਆਫ ਵਿਊ ਜਿਹੜਾ ਆ ਪਾਕਿਸਤਾਨ ਨੂੰ ਲੈ ਕੇ, ਅੱਜ ਤੋਂ ਕਈ ਸਾਲ ਪਹਿਲਾਂ ਜੋ ਮੈਂ ਬੱਚਾ ਵੀ ਸੀਗਾ ਉਦੋਂ ਮੈਨੂੰ ਐਂ ਸੀਗਾ ਕਿ ਇੰਡੀਆ ਅਤੇ ਪਾਕਿਸਤਾਨ ਜਿਹੜੇ ਨੇ ਆਪਸ 'ਚ ਦੋ ਭਰਾ ਨੇ ਜਿਹੜੇ ਕਿ 1947 ਦੇ ਟਾਈਮ 'ਤੇ ਅਲੱਗ ਹੋ ਗਏ ਸੀਗੇ, ਕਿਉਂਕਿ ਉੱਧਰ ਵੀ ਲੋਕ ਜਿਹੜੇ ਨੇ ਆਪਣੇ ਵਰਗੇ ਹੀ ਰਹਿੰਦੇ ਨੇ, ਇੱਧਰ ਵੀ ਲੋਕ ਓਬਵੀਅਸਲੀ ਲੋਕਾਂ ਵਰਗੇ, ਆਮ ਲੋਕਾਂ ਵਰਗੇ ਰਹਿੰਦੇ ਨੇ। ਹਰ ਇੱਕ ਦੇ ਦਿਲ 'ਚ ਪਿਆਰ ਹੁੰਦਾ, ਹਰ ਇੱਕ ਦੇ ਦਿਲ 'ਚ ਇਨਸਾਨੀਅਤ ਹੁੰਦੀ ਆ। ਤਾਂ ਮੈਨੂੰ ਬੜਾ ਇਹ ਚਾਅ ਸੀਗਾ ਕਿ ਇੱਕ ਪਾਕਿਸਤਾਨ ਆਪਣਾ ਇੱਕ ਆਪਣਾ ਭਰਾ ਦੇਸ਼ ਹੈਗਾ ਆ, ਹੈ ਨਾ। ਉੱਥੇ ਖੂਬਸੂਰਤੀ ਵੀ ਬਹੁਤ ਵਧੀਆ ਹੈਗੀ ਆ, ਉੱਥੋਂ ਦੀਆਂ ਜਗ੍ਹਾਵਾਂ, ਸ਼ਹਿਰ, ਉੱਥੋਂ ਦਾ ਕਲਚਰ, ਸਾਰਾ ਕੁਛ, ਤਾਂ ਉਹ ਦੇਖਣ ਦੀ ਮੈਨੂੰ ਹਮੇਸ਼ਾ ਹੀ ਬੜੀ ਇੱਛਾ ਸੀ। ਅਤੇ ਜਦੋਂ ਕਰਤਾਰਪੁਰ ਸਾਹਿਬ ਜਾਣ ਦਾ ਮੌਕਾ ਮਿਲਿਆ ਤਾਂ ਉਹ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਗਈ ਕਿ ਐਟਲੀਸਟ ਮੈਂ ਉਹਦਾ ਕੁਛ ਪਰਸੈਂਟ ਜਿਹੜਾ ਮੈਂ ਇੰਜੋਏ ਕਰ ਸਕਦਾ ਹਾਂ। ਅਤੇ ਜਦੋਂ ਉੱਥੇ ਗਏ ਅਤੇ ਲੋਕਾਂ ਨੂੰ ਮਿਲੇ ਤਾਂ ਮੈਂ ਹੈਰਾਨ ਸੀਗਾ ਵੀ ਲੋਕ ਉੱਧਰਲੇ ਸਾਡੇ ਨਾਲੋਂ ਵੀ ਜ਼ਿਆਦਾ ਖੁਸ਼ ਆ ਸਾਨੂੰ ਮਿਲ ਕੇ। ਆਸ ਪਾਸ ਦੇ ਪਿੰਡਾਂ ਦੇ ਲੋਕ ਆਉਂਦੇ ਨੇ, ਤੁਸੀਂ ਇਹ ਸੋਚੋ ਕਿ ਆਪਣੇ ਜਦੋਂ ਪਹਿਲਾਂ ਆਉਂਦਾ ਹੁੰਦਾ ਸੀਗਾ ਜੇ ਕੋਈ ਗੋਰਾ ਆ ਜਾਵੇ ਬਾਹਰੋਂ, ਹੈ ਨਾ, ਅੰਗਰੇਜ਼ ਆ ਜਾਵੇ ਤਾਂ ਉਹਨੇ ਫੋਟੋ ਖਿਚਾਉਂਦੇ ਹੁੰਦੇ ਸੀਗੇ, ਅਤੇ ਉੱਥੇ ਜਾ ਕੇ ਲੋਕ ਰੋਕ ਰੋਕ ਕੇ ਸੈਲਫੀਆਂ ਲੈ ਰਹੇ ਨੇ, ਕੋਈ ਮੈਨੂੰ ਕਹਿ ਰਿਹਾ ਭਾਈ ਤੁਹਾਡੀਆਂ ਮੁੱਛਾਂ ਬਹੁਤ ਵਧੀਆ ਨੇ ਤੁਸੀਂ ਕੀ ਕਰਦੇ ਹੋ, ਹੈ ਨਾ, ਅਤੇ ਸੈਲਫੀਆਂ ਲੈ ਰਹੇ ਨੇ, ਹੱਥ ਮਿਲਾ ਰਹੇ ਨੇ, ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਨੇ, ਹੈ ਨਾ। ਤਾਂ ਚੀਜ਼ ਬਹੁਤ ਵਧੀਆ ਰਹੀ ਉੱਥੇ, ਕਿਸੇ ਤਰ੍ਹਾਂ ਦੀ 1% ਵੀ ਨੈਗੇਟਿਵਿਟੀ ਨਹੀਂ ਸੀ, ਕਿਸੇ ਨਾਲ ਕੋਈ ਬਹਿਸਬਾਜ਼ੀ ਨਹੀਂ ਹੋਈ, ਕਿਸੇ ਨੇ ਕੋਈ ਮਾੜੀ ਚੀਜ਼ ਨਹੀਂ ਕਹੀ। ਅਤੇ ਈਵਨ ਜੇ ਉਹ ਵੀਡੀਓ ਦੇ ਵਿੱਚ ਦੇਖੋਗੇ ਤਾਂ ਮੇਰੇ ਮਦਰ ਦਾ ਅਸੀਂ ਬਰਥਡੇ ਸੈਲੀਬ੍ਰੇਟ ਕੀਤਾ ਸੀਗਾ, ਤਾਂ ਉੱਥੇ ਕਾਫੀ ਸਾਰੇ ਅੰਕਲ ਸੀਗੇ ਜਿਹੜੇ ਪਾਕਿਸਤਾਨੀ ਸੀਗੇ, ਅਤੇ ਕਿਆ ਬਾਤਾਂ ਉਹਨਾਂ ਨਾਲ ਜਿਵੇਂ ਗੱਲਾਂ ਬਾਤਾਂ ਕਰਕੇ ਐਵੇਂ ਲੱਗਿਆ ਕਿ ਆਪਾਂ ਕਿਸੇ ਭਰਾ ਨਾਲ ਹੀ ਗੱਲ ਕਰ ਰਹੇ ਹੁੰਦੇ। ਅਤੇ ਨਾਲੇ ਪੰਜਾਬੀ ਸਗੋਂ ਸਾਡੇ ਨਾਲੋਂ ਜ਼ਿਆਦਾ ਬੋਲਦੇ ਨੇ ਉਹ, ਜੋ ਉਸ ਏਰੀਏ ਦੇ ਵਿੱਚ ਮੈਂ ਦੇਖਿਆ। ਅਤੇ ਇੱਕ ਉਹਨਾਂ ਦੀ ਪੰਜਾਬੀ ਸ਼ੁੱਧ ਵੀ ਹੈਗੀ ਹੈ, ਜਾਂ ਕਹਿ ਲਓ ਆਪਣੇ ਨਾਲੋਂ ਜ਼ਿਆਦਾ ਠੇਠ ਬੋਲਦੇ, ਮੈਂ ਕਹਿ ਸਕਦਾ
ਠੇਠ ਬੋਲਦੇ ਨੇ ਉਹਨਾਂ ਦੀ ਪੰਜਾਬੀ, ਬਹੁਤ ਜ਼ਿਆਦਾ ਠੇਠ ਹੈ।
ਹਾਂ, ਤਾਂ ਉਹਦੇ 'ਚ ਕੁਛ ਲੱਗਿਆ ਹੀ ਨਹੀਂ ਹੈਗਾ ਕਿ ਕਿਸੇ ਆਪਾਂ ਦੂਸਰੇ ਦੇਸ਼ 'ਚ ਆਏ, ਐਵੇਂ ਲੱਗਦਾ ਸੀਗਾ ਕਿ ਆਪਣੇ ਦੇਸ਼ ਦਾ ਹੀ ਹਿੱਸਾ ਹੈ। ਤਾਂ ਐਕਸਪੀਰੀਅੰਸ ਮੇਰਾ ਬਹੁਤ ਜ਼ਿਆਦਾ ਵਧੀਆ ਰਿਹਾ। ਅਤੇ ਜਿਹੜੇ ਵੀ ਲੋਕ ਗਏ ਨੇ, ਬਾਕੀ ਉਹਨਾਂ ਨੇ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਆ ਕਿ ਉੱਥੇ ਪੋਜ਼ਿਟਿਵਿਟੀ ਹੈਗੀ ਹੈ ਜਾਂ ਨਹੀਂ। ਅਤੇ ਪਰ ਫਿਰ ਵੀ ਕਈ ਲੋਕ ਚਲੋ ਕਮੈਂਟਸ 'ਚ ਤਾਂ ਕੇ ਕਹਿੰਦੇ ਨੇ ਇਹਨਾਂ ਨੇ ਐਵੇਂ ਕੀਤਾ ਸੀਗਾ ਜੀ, ਤੁਸੀਂ ਐਵੇਂ ਕੀਤਾ ਸੀ, ਐਵੇਂ ਹੁੰਦਾ ਸੀਗਾ। ਤਾਂ ਐਂ ਕਿ ਉਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਹੈ ਕਿ ਸਾਨੂੰ ਇੱਕ ਦੇਖਣਾ ਚਾਹੀਦਾ ਹੈ ਪੋਜ਼ਿਟਿਵ ਸਾਈਡ, ਕਿ ਆਪਾਂ ਜਾਣਨਾ ਉੱਥੇ ਜੇ ਰਿਸ਼ਤੇ ਮਜ਼ਬੂਤ ਹੁੰਦੇ ਨੇ, ਆਪਣੇ ਦਿਲ 'ਚੋਂ ਨਫ਼ਰਤ ਜਾਂਦੀ ਹੈ ਤਾਂ ਬੰਦਾ ਰਿਲੈਕਸ ਹੁੰਦਾ ਆ। ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ 'ਤੇ ਆਪਾਂ ਨੂੰ ਵਾਕਈ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ, ਇੱਦਾਂ ਦੇ ਜਿਹੜੇ ਆਪਣੇ ਮੂਵਮੈਂਟ ਜੇ ਹੁੰਦੀ ਆ ਆਪਣੀ ਕੰਟਰੀਜ਼ ਦੇ ਵਿੱਚ।
ਕਰੈਕਟ। ਇਹ ਭਾਅ ਜੀ ਤੁਸੀਂ ਇੱਕ ਬਹੁਤ ਮਤਲਬ ਇੱਕ ਬਹੁਤ ਨਿਊਟਰਲ ਸੋਚ ਵਾਲੀ ਗੱਲ ਤੁਸੀਂ ਕਹੀ ਆ ਕਿ ਸਾਨੂੰ ਇਹਨਾਂ ਸਭ ਚੀਜ਼ਾਂ ਤੋਂ ਉੱਪਰ ਉੱਠ ਕੇ ਯੂਨੋ ਆਪਣੇ ਸਮਝਣਾ ਚਾਹੀਦਾ ਉਸ ਕਲਚਰ ਨੂੰ ਵੀ ਅਤੇ ਆਪਣੇ ਕਲਚਰ ਨੂੰ ਵੀ। ਤੁਹਾਡੀ ਜਿਹੜੀ ਹੁਣ ਇੰਡਸਟਰੀ ਹੈ, ਤੁਸੀਂ ਕ੍ਰੀਏਟਿਵ ਡੋਮੇਨ ਦੇ ਵਿੱਚ ਹੈਗੇ ਹੋ, ਇਹ ਸਾਰੀ ਇੰਡਸਟਰੀ ਚੱਲਦੀ ਸ਼ੋਅ ਆਫ ਦੇ ਉੱਤੇ ਹੈ, ਰਾਈਟ? ਐਟਲੀਸਟ ਐਟ ਦ ਫਰੰਟ ਤੁਸੀਂ ਹੈਗੇ ਹੋ ਬੈਕਐਂਡ 'ਤੇ,
ਰਾਈਟ?
ਤੁਹਾਨੂੰ ਹੁਣ ਅਫਕੋਰਸ ਤੁਹਾਨੂੰ ਕਰੋਪ ਰੇਸ਼ੀਓ ਨਹੀਂ ਪਤਾ ਹੋਏਗਾ, ਬਟ ਸਿੱਧਾ ਜਾਂਦੇ ਹੀ ਸੋਨੀ A7S3 ਡੇਢ ਦੋ ਲੱਖ ਦਾ ਢਾਈ ਲੱਖ ਦਾ ਕੈਮਰਾ ਚੱਕ ਲਿਆ, ਮੈਕਬੁੱਕ ਪ੍ਰੋ ਚੱਕ ਲਿਆ 3-4 ਲੱਖ ਦਾ, ਅਤੇ ਬਸ ਹੁਣ 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 ਐਡੀਟਿੰਗ ਹੋਏਗੀ, ਇਹ ਸਭ ਹੋਏਗਾ
ਜੀ।
ਬਟ ਤੁਸੀਂ ਕਿਸੇ ਨੂੰ ਕਿੱਦਾਂ, ਜਦੋਂ ਤੁਹਾਡੇ ਕੋਈ ਆਉਂਦਾ ਬੰਦਾ ਇਹੋ ਜਿਹਾ ਅਪਰੋਚ ਲੈ ਕੇ ਕਿ ਬਾਬਾ ਜੀ ਪੈਸੇ ਦੀ ਘਾਟ ਨਹੀਂ, ਤੁਸੀਂ ਦੱਸੋ ਸਮਾਨ ਕੀ ਲੈਣਾ, ਹਾਊ ਡੂ ਯੂ ਟੈਲ ਦੈਮ ਕਿ ਇਹ ਜਿਹੜੀ ਗੇਮ ਹੈ ਇਹ ਸਮਾਨ ਤੋਂ ਘੱਟ ਅਤੇ ਦਿਮਾਗ ਤੋਂ ਜ਼ਿਆਦਾ ਚੱਲਦੀ ਹੈ, ਅੱਖਾਂ ਤੋਂ ਜ਼ਿਆਦਾ ਚੱਲਦੀ ਹੈ, ਤੁਹਾਡੀ ਸੋਚ ਕ੍ਰੀਏਟੀਵਿਟੀ ਬਾਰੇ ਤੁਸੀਂ ਕਿੱਦਾਂ ਕਿਸੇ ਨੂੰ ਸਮਝਾਉਂਦੇ ਹੋ ਵੀ ਇਕਵਿਪਮੈਂਟ ਇਜ਼ ਨੋਟ ਇੰਪੋਰਟੈਂਟ
ਜੀ? ਅਤੇ ਸਭ ਤੋਂ ਪਹਿਲਾਂ ਤਾਂ ਹੈਗਾ ਵੀ ਜਦੋਂ ਕੋਈ ਬਜਟ ਦੀ ਗੱਲ ਕਰਦਾ ਹੈ, ਜੋ ਕੋਈ ਪੁੱਛਦਾ ਹੈ ਕਿ ਮੈਂ ਇਸ ਫੀਲਡ 'ਚ ਆਉਣਾ ਹੈ ਨਾ, ਤਾਂ ਮੈਂ ਦੱਸੋ ਕਿਹੜਾ ਕੈਮਰਾ ਲਵਾਂ ਜਾਂ ਮੈਂ ਕਿਹੜਾ PC ਲਵਾਂ ਜਾਂ ਕੁਛ ਕੀ ਆ, ਤਾਂ ਮੈਂ ਸਭ ਤੋਂ ਪਹਿਲਾਂ ਇਹੀ ਚੀਜ਼ ਕਹਿੰਦਾ ਹੁੰਦਾ ਹਾਂ ਕਿ ਇਹ ਕੈਮਰਾ ਜਾਂ ਕੰਪਿਊਟਰ ਇਹ ਸਾਰੇ ਇੱਕ ਟੂਲ ਨੇ, ਤੁਸੀਂ ਇਹਨੂੰ ਯੂਜ਼ ਕਿੱਦਾਂ ਕਰਦੇ ਹੋ ਉਹ ਮੈਟਰ ਕਰਦਾ ਆ। ਅਤੇ ਇਹਦੇ ਲਈ ਕੀ ਆ, ਜਿੰਨਾ ਤੁਹਾਡਾ ਬਜਟ ਹੈਗਾ ਆ ਉਹ 50,000 ਆ, ਉਹ 60 ਆ, ਉਹ 70-80,000, ਲੱਖ ਆ, 1.5 ਲੱਖ ਆ, ਜਿੰਨਾ ਵੀ ਬਜਟ ਆ ਉਹ 'ਚ ਜਿਹੜਾ ਵੀ ਕੈਮਰਾ ਬੈਸਟ ਮਿਲਦਾ ਜਾ ਕੇ ਲੈ ਲਓ, ਕੋਈ ਵੀ ਲੈ ਲਓ ਤੁਸੀਂ, ਅਨਟਿਲ ਅਨਲੈਸ ਤੁਹਾਡੀ ਕੋਈ ਸਪੈਸੀਫਿਕ ਰਿਕੁਆਇਰਮੈਂਟ ਹੈਗੀ ਆ। ਜੇ ਤੁਸੀਂ ਜਨਰਲੀ ਫੋਟੋਜ਼ ਲਈ ਲੈਣਾ ਹੈ ਜਾਂ ਜਨਰਲੀ ਵੀਡੀਓਜ਼ ਦੇ ਲਈ ਲੈਣਾ ਆ, ਤਾਂ ਤੁਸੀਂ ਜਿਹੜੇ ਆ ਜੋ ਵੀ ਰਿਨਾਊਨ ਬ੍ਰਾਂਡ ਨੇ ਕੋਈ ਵੀ ਚੱਕ ਲਓ ਜਿੰਨਾ ਤੁਹਾਡੇ ਬਜਟ 'ਚ ਹੈਗਾ ਆ। ਅਤੇ ਬਾਕੀ ਕੀ ਹੈ, ਜਿਹੜੀ ਸਿਰ ਤੁਸੀਂ ਉਹ ਚੀਜ਼ ਨੂੰ ਲਰਨ ਕਰੋ, ਓਵਰ ਦਾ ਟਾਈਮ ਜਿਹੜੇ ਹੈਗੇ ਤੁਸੀਂ ਚੀਜ਼ਾਂ ਸਿੱਖੋਗੇ ਅਤੇ ਉਹਨੂੰ ਵਰਕਆਊਟ ਕਰੋਗੇ। ਬਾਕੀ 90% ਲੋਕ ਉਹੀ ਹੁੰਦੇ ਨੇ ਜਿਹਨਾਂ ਦਾ ਬਜਟ ਰਿਸਟ੍ਰਿਕਟਡ ਹੁੰਦਾ ਹੈ, ਕੋਈ ਹੁੰਦਾ ਜਿਹੜਾ ਹੁੰਦਾ ਕਿ ਭਾਈ ਪੈਸੇ ਦਾ ਚੱਕਰ ਹੀ ਕੋਈ ਨਹੀਂ ਹੈਗਾ। ਅਤੇ ਕਾਫੀ ਸਾਰੇ ਲੋਕਾਂ ਨੂੰ ਦੇਖਿਆ ਵੀ ਆ, ਉਹ ਹਾਈ ਐਂਡ ਇਕੁਇਪਮੈਂਟ ਲੈਂਦੇ ਨੇ ਪਰ ਐਟ ਦ ਐਂਡ ਆਫ ਦ ਡੇ ਉਹਨਾਂ ਤੋਂ ਰਿਟਰਨ ਜਿਹੜੀ ਉਹ ਨਹੀਂ ਕੱਢਦੇ। ਤਾਂ ਉਹਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਪੈਸੇ ਜਿਹੜੇ ਨੇ ਇਕੱਠੇ ਆਏ ਮਿਲ ਗਏ ਲਗਾ ਤੇ, ਪਰ ਜਿਹੜੀ ਆ ਉਹਨਾਂ ਨੇ ਆਪਣੇ ਅੰਦਰ ਜੋ ਉਹ ਨਹੀਂ ਲੈ ਕੇ ਆਉਂਦੀ ਕਿ ਮੈਨੂੰ ਕਰਨ ਦੀ ਇੱਛਾ ਹੈਗੀ ਆ ਜਾਂ ਮੇਰਾ ਇਸ ਚੀਜ਼ 'ਚ ਸ਼ੌਂਕ ਹੈਗਾ ਆ ਜਾਂ ਮੈਂ ਇਸ ਚੀਜ਼ ਨੂੰ ਅੱਗੇ ਪਰਸਿਊ ਕਰਨਾ ਆ, ਤਾਂ ਇਹ ਚੀਜ਼ ਜਿਹੜੀ ਇੱਕ ਇੱਕ ਫੈਕਟਰ ਹੈਗਾ ਆ ਕਿ ਜਿਹੜੀ ਚੀਜ਼ ਨੂੰ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਉਹਦੇ 'ਚ ਕੰਟੀਨਿਊ ਕਰੋ, ਮਿਹਨਤ ਕਰੋ, ਛੋਟੀ ਚੀਜ਼ ਤੋਂ ਸ਼ੁਰੂ ਕਰ ਲਓ, ਕੋਈ ਪ੍ਰੋਬਲਮ ਨਹੀਂ ਹੈਗੀ। ਕਿਉਂਕਿ ਜਦੋਂ ਮੈਂ ਯੂਟਿਊਬ ਸ਼ੁਰੂ ਕੀਤੀ ਸੀਗੀ ਮੇਰੇ ਕੋਲ ਐਕਸ਼ਨ ਕੈਮਰਾ ਨਹੀਂ ਸੀਗਾ, ਤਾਂ ਮੇਰੇ ਕੋਲ ਫੋਨ ਸੀਗਾ ਰੈਡਮੀ ਨੋਟ 3, ਉਹਦੇ ਨਾਲ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀਗੀ ਅਤੇ ਇਵੈਂਚੁਅਲੀ ਕੈਮਰੇ ਵੀ ਲੈ ਲਏ, ਸਾਰਾ ਕੁਛ ਹੋ ਗਿਆ। ਤਾਂ ਸਟੈਪ ਬਾਏ ਸਟੈਪ ਤੁਸੀਂ ਚੀਜ਼ ਚੱਲੋਗੇ ਤਾਂ ਤੁਹਾਨੂੰ ਸੌਖਾ ਰਹੂਗਾ, ਜੇ ਤੁਹਾਡਾ ਨੁਕਸਾਨ ਵੀ ਹੋਣਾ ਹੋਊਗਾ ਤਾਂ ਘੱਟ ਹੋਊਗਾ, ਜੇ ਮੰਨ ਲਓ ਨਹੀਂ ਵੀ ਕੰਮ ਕਰਨਾ ਹੋਊਗਾ, ਛੋਟੀ ਚੀਜ਼ ਲਈ ਹੋਊਗੀ, ਪੈਸੇ ਖਰਾਬ ਹੋਣਗੇ ਥੋੜ੍ਹੇ ਹੋਣਗੇ, ਤਾਂ ਐਡਾ ਕੋਈ ਚੱਕਰ ਨਹੀਂ
ਥੋੜ੍ਹੇ ਹੋਣਗੇ।
ਤਾਂ ਜੇ ਅਨਸ਼ੋਰਿਟੀ ਹੈਗੀ ਆ ਤਾਂ ਤੁਸੀਂ ਛੋਟੀਆਂ ਚੀਜ਼ਾਂ ਤੋਂ ਸਟਾਰਟ ਕਰ ਲਓ, ਤਾਂ ਮੈਂ ਇਹੀ ਚੀਜ਼ ਕਹਿੰਦਾ ਹੁੰਦਾ ਹਾਂ। ਅੱਜ ਕੱਲ੍ਹ ਤਾਂ ਸਗੋਂ ਕੈਮਰੇ ਫੋਨਾਂ ਦੇ ਬਹੁਤ ਵਧੀਆ ਹੈਗੇ ਨੇ, ਮੈਂ ਕਹਿੰਦਾ ਹੁੰਦਾ ਜੇ ਤਾਂ ਤੁਹਾਡੇ ਕੋਲ ਆਈਫੋਨ ਹੈਗਾ ਐਟਲੀਸਟ, ਬਾਕੀ ਫੋਨ ਜੇ ਆਪਾਂ ਬਾਅਦ ਰੱਖ ਦਈਏ, ਜੇ ਆਈਫੋਨ ਹੈਗਾ ਤਾਂ ਚੁੱਪ ਕਰਕੇ ਕੋਈ ਕੈਮਰਾ ਲੈਣ ਦੀ ਲੋੜ ਨਹੀਂ ਹੈਗੀ, ਤੁਸੀਂ ਔਖੇ ਹੋਵੋਗੇ ਐਡਾ ਵੱਡਾ ਕੈਮਰਾ ਚੱਕ ਕੇ ਤੁਸੀਂ ਵਲੌਗ ਕਰਨਾ। ਆਪਣਾ ਆਈਫੋਨ ਚੱਕੋ, ਸਭ ਤੋਂ ਵਧੀਆ ਟੂਲ ਹੈਗਾ, ਆਡੀਓ ਵਧੀਆ, ਵੀਡੀਓ ਵਧੀਆ, ਸਾਰਾ ਕੁਛ ਵਧੀਆ ਹੈ,
ਕਰੈਕਟ,
ਤੁਹਾਨੂੰ ਈਜ਼ੀ ਰਹੂਗਾ ਕੰਟੈਂਟ ਕ੍ਰੀਏਟ ਕਰਨਾ, ਤੁਸੀਂ ਸਿੱਖੋਗੇ, ਜਦੋਂ ਐਕਸਪੀਰੀਅੰਸ ਹੋ ਗਿਆ ਬੋਲਣ ਦਾ, ਸਾਰਾ ਕੁਝ ਮੈਨੇਜ ਕਰਨ ਦਾ, ਫਿਰ ਵੱਡਾ ਕੈਮਰਾ ਲੈ ਲਿਓ। ਤਾਂ ਇਹ ਚੀਜ਼ ਹੈਗਾ, ਤਾਂ ਮੈਂ ਸਟੈਪ ਬਾਏ ਸਟੈਪ ਚੱਲਣ ਦਾ ਹੀ ਉਹਨਾਂ ਨੂੰ ਸਲਾਹ ਦਿੰਦਾ
ਜੀ। ਅਤੇ ਹੁਣ ਤੁਹਾਡੀ ਭਾਅ ਜੀ ਜਰਨੀ ਕਿਵੇਂ ਸ਼ੁਰੂ ਹੋਈ ਐਡੀਟਿੰਗ, ਔਰ ਤੁਸੀਂ ਜਿੱਦਾਂ ਕਿਹਾ ਵੀ ਰਿਕਾਰਡਿੰਗ ਤੁਸੀਂ ਕੈਮਰੇ ਤੋਂ ਕਰਦੇ ਸੀਗੇ, ਪਰ ਵੀਡੀਓ ਐਡੀਟਿੰਗ ਬਹੁਤ ਜਾਨ ਵਾਲਾ ਕੰਮ ਹੈ, ਬਹੁਤ ਜ਼ੋਰ, ਮਤਲਬ ਇਨ ਦਾ ਸੈਂਸ ਬਹੁਤ ਮਿਹਨਤ ਵਾਲਾ ਕੰਮ ਹੈ, ਹਰੇਕ ਤੋਂ ਨਹੀਂ ਹੁੰਦਾ। ਤੁਹਾਡੀ ਕਿੱਦਾਂ ਦੀ ਜਰਨੀ ਰਹੀ ਅੱਜ ਤੱਕ, ਤੁਸੀਂ ਕਿੱਦਾਂ ਸਿੱਖਿਆ, ਕਿੱਥੋਂ ਸ਼ੁਰੂ ਕੀਤਾ?
ਸਭ ਤੋਂ ਪਹਿਲਾਂ ਸੀਗਾ ਜੀ, ਸਭ ਤੋਂ ਪਹਿਲੀ ਮੈਂ ਇੱਕ ਵੀਡੀਓ ਬਣਾਈ ਸੀਗੀ, 1 ਮਿੰਟ ਦਾ ਟੀਜ਼ਰ ਸੀਗਾ ਆਪਣੇ ਮੋਟਰਸਾਈਕਲ ਦੀ ਵੀਡੀਓ ਦਾ, ਅਤੇ ਉਹ ਮੈਂ ਵੈਸੇ ਘਰੇ ਸ਼ੂਟ ਕਰ ਲਈ ਸੀਗੀ, ਪਈ ਰਹੀ ਕੰਪਿਊਟਰ 'ਚ ਕਈ ਮਹੀਨੇ, ਕਦੇ ਐਡਿਟ ਕੀਤਾ ਨਹੀਂ ਕਿਉਂਕਿ ਆਉਂਦੀ ਨਹੀਂ ਸੀਗੀ ਐਡੀਟਿੰਗ। ਤਾਂ ਫਿਰ ਉਹ ਵੀਡੀਓ 1 ਮਿੰਟ ਦੀ ਬਣਨੀ ਸੀਗੀ, ਤਾਂ ਉਹ 1 ਮਿੰਟ ਦੀ ਵੀਡੀਓ ਨੂੰ ਮੈਨੂੰ ਐਡਿਟ ਕਰਨ ਨੂੰ ਪੂਰੇ 7 ਦਿਨ ਲੱਗ ਗਏ, ਪੂਰਾ 1 ਹਫ਼ਤਾ ਲੱਗ ਗਿਆ। ਅਤੇ ਹੁਣ ਜਿਹੜਾ ਕੰਮ ਉਹ ਮੇਰੇ ਖਿਆਲ ਨਾਲ 1.5 ਜਾਂ 2 ਘੰਟੇ ਦਾ ਹੁੰਦਾ ਆ, ਅਤੇ ਉਦੋਂ ਨੂੰ 1 ਹਫ਼ਤਾ ਲੱਗ ਗਿਆ, ਪਰ ਵੀਡੀਓ ਅੱਛੀ ਬਣ ਗਈ ਸੀਗੀ ਉਹ। ਅਤੇ ਫਿਰ ਉਸ ਤੋਂ ਬਾਅਦ ਅਗਲਾ ਵਲੌਗ ਸੀਗਾ ਉਹ 10 ਮਿੰਟ ਦਾ ਸੀਗਾ, ਉਹਨੂੰ ਵੀ ਮੈਨੂੰ ਪੂਰਾ 1 ਹਫ਼ਤਾ ਲੱਗ ਗਿਆ। ਅਤੇ ਮੈਂ ਕਰਦੇ 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 ਚੀਜ਼ਾਂ ਜਿਹੜੀਆਂ ਨੇ ਅੱਛੀਆਂ ਹੁੰਦੀਆਂ ਗੀਆਂ। ਫਿਰ ਇੱਕ ਵੀਡੀਓ ਸੀਗੀ ਮੇਰੀ, ਉਹ ਮੈਂ ਆਪਣੇ ਇੱਕ ਬਾਈਕ ਦੀ ਬਣਾਈ ਸੀਗੀ, ਅਤੇ ਉਹਦੀ ਐਡੀਟਿੰਗ 'ਚ ਮੈਂ ਥੋੜ੍ਹਾ ਬਹੁਤਾ ਜ਼ੋਰ ਲਾਇਆ, ਜੋ ਯੂਟਿਊਬ ਤੋਂ ਸਕਿੱਲ ਸਿੱਖੀਆਂ ਸੀਗੀਆਂ ਉਹ ਉਹਦੇ 'ਚ ਲਗਾ ਤੀਆਂ। ਅਤੇ ਉਹ ਵੀਡੀਓ ਦੇ ਵਿੱਚ ਇੱਦਾਂ ਹੋਇਆ ਕਿ ਉਹ ਵੀਡੀਓ ਲੁਧਿਆਣੇ ਦੇ ਵਿੱਚ ਓਬਵੀਅਸਲੀ ਲੋਕਲ ਲੋਕ ਦੇਖਦੇ ਸੀਗੇ, ਤਾਂ ਇੱਕ ਪਰਸਨ ਨੇ ਉਸ ਵੀਡੀਓ ਨੂੰ ਦੇਖਿਆ ਅਤੇ ਉਹਨਾਂ ਨੇ ਮੈਨੂੰ ਇੰਸਟਾਗ੍ਰਾਮ 'ਤੇ ਅਪਰੋਚ ਕੀਤਾ ਕਿ ਮੇਰੇ ਕੋਲ ਕੋਈ ਵਰਕ ਓਪਰਚੁਨਿਟੀ ਹੈਗੀ ਹੈ, 1-2 ਸ਼ੂਟ ਹੈਗੇ ਨੇ, ਜੇ ਤੁਸੀਂ ਸਾਡੇ ਨਾਲ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ, ਮੈਨੂੰ ਥੋੜ੍ਹਾ ਕੰਮ ਅੱਛਾ ਲੱਗਿਆ ਉਹ ਵੀਡੀਓ ਦੇਖ ਕੇ, ਉਹ ਵੀਡੀਓ ਦੀ ਐਡੀਟਿੰਗ ਦੇਖ ਕੇ ਜਾਂ ਜੋ ਵੀ ਮੇਰਾ ਸ਼ੂਟਿੰਗ ਸਟਾਈਲ ਸੀਗਾ। ਤਾਂ ਉੱਥੋਂ ਮੈਂ ਉਹਨਾਂ ਨਾਲ ਸ਼ੁਰੂ ਹੋਇਆ ਕੰਮ ਕਰਨਾ ਸ਼ੁਰੂ ਕੀਤਾ, ਉਹਨਾਂ ਨੇ ਮੈਨੂੰ ਈਵਨ ਬਾਅਦ 'ਚ ਜੋਬ ਵੀ ਔਫਰ ਕਰਤੀ, ਅਤੇ ਮੈਨੂੰ ਹੁਣ 3 ਸਾਲ ਹੋ ਗਏ ਨੇ ਉਹਨਾਂ ਨਾਲ ਜੋਬ ਕਰਦੇ ਹੋਏ। ਤਾਂ ਫਿਰ ਜੋਬ 'ਚ ਪੈ ਗਿਆ, ਤਾਂ ਪ੍ਰੋਫੈਸ਼ਨਲੀ ਜਦੋਂ ਉਸ ਚੀਜ਼ ਫੀਲਡ 'ਚ ਆ ਗਏ ਫਿਰ ਤੁਹਾਡੀ ਪ੍ਰੋਡਕਟੀਵਿਟੀ ਬਹੁਤ ਵੱਧ ਜਾਂਦੀ ਆ, ਤਾਂ ਉਹਨਾਂ ਤੁਸੀਂ ਫਿਰ ਲਰਨ ਬਹੁਤ ਛੇਤੀ ਕਰਦੇ ਹੋ ਜਿੰਨਾ ਜ਼ਿਆਦਾ ਤੁਸੀਂ ਕੰਮ ਕਰਦੇ ਹੋ। ਤਾਂ ਉਸ ਚੀਜ਼ ਨੇ ਬੂਸਟ ਕੀਤਾ, ਤਾਂ ਇੱਧਰੋਂ ਵਲੌਗ, ਇੱਧਰੋਂ ਆਪਣਾ ਪ੍ਰੋਫੈਸ਼ਨਲ ਵਰਕ, ਤਾਂ ਦੋਵੇਂ ਇੱਕ ਚੀਜ਼ ਦੂਜੇ ਉੱਪਰ ਲੈ ਕੇ ਜਾਂਦੇ ਰਹੇ। ਅਤੇ ਹੁਣ ਐਡੀਟਿੰਗ 'ਚ ਜੋ ਵੀ ਹੈਗਾ ਕਿ ਹੁਣ ਮੈਂ ਮਿਊਜ਼ਿਕ ਵੀਡੀਓਜ਼ ਦਾ ਵੀ ਵਾਪਸ ਤਾਂ ਐਵੇਂ ਹੈ ਸੀਨ ਕਿ ਪਿਛਲੇ ਸਾਲ ਤੋਂ ਜਾਂ 2 ਸਾਲ ਤੋਂ ਕੰਮ ਦਾ ਜਿਹੜਾ ਹੈਗਾ ਜ਼ੋਰ ਅੱਛਾ ਖਾਸਾ ਸੀਗਾ, ਅਤੇ ਹੁਣ ਉਹਦੇ 'ਚੋਂ ਵਲੋਗਿੰਗ 'ਚ ਮੈਂ ਥੋੜ੍ਹਾ ਜਿਹਾ ਪੌਜ਼ ਲਿਆ। ਵੈਸੇ ਵੀ ਆਈ ਵਾਜ਼ਨਟ ਫੀਲਿੰਗ ਲਾਈਕ ਟੂ ਡੂ, ਅਤੇ ਕਈ ਵਾਰੀ ਇੱਦਾਂ ਹੁੰਦਾ ਨਾ ਮਨ 'ਚ ਆਉਂਦਾ ਹੈ ਕਿ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਜਾਂ ਕੀ ਨਹੀਂ ਕਰਾਂ, ਤਾਂ ਉਸ ਟਾਈਮ ਜੇ ਤੁਹਾਨੂੰ ਲੱਗਦਾ ਤਾਂ ਤੁਹਾਨੂੰ ਬ੍ਰੇਕ ਲੈ ਲੈਣੀ ਚਾਹੀਦੀ ਆ, ਕਿਉਂਕਿ ਤੁਸੀਂ ਖੁਦ ਵੀ ਬਰਨ ਆਊਟ ਹੁੰਦੇ ਹੋ ਹੈ ਨਾ। ਬਰਨ ਆਊਟ ਹੋਣ ਦਾ ਮਤਲਬ ਐਵੇਂ ਹੋ ਜਾਂਦਾ ਵੀ ਤੁਸੀਂ ਐਂ ਹੋ ਜਾਂਦਾ ਵੀ ਨਹੀਂ ਯਾਰ ਮੈਂ ਤਾਂ ਹੋਰ ਹੋ ਨਹੀਂ ਰਿਹਾ ਹੈਗਾ, ਤਾਂ ਉਹਦੇ 'ਚ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਬ੍ਰੇਕ ਲੈਣੀ ਚਾਹੋ ਤਾਂ ਲੈ ਸਕਦੇ ਹੋ, ਕਿਉਂਕਿ ਐਟਲੀਸਟ ਮੈਂ ਤਾਂ ਇਹੀ ਸੋਚਦਾ ਹਾਂ। ਅਤੇ ਬਾਕੀ ਪਰ ਜੇ ਤੁਹਾਡਾ ਉਹੀ ਇੱਕੋ ਇੱਕ ਸੋਰਸ ਹੈਗਾ ਆ ਜਿਹਦੇ 'ਤੇ ਤੁਸੀਂ ਆਪਣੀ ਕਰੀਅਰ ਆਪਣੀ ਲਾਈਫ ਬਿਲਡ ਕਰ ਰਹੇ ਹੋ, ਫਿਰ ਓਬਵੀਅਸਲੀ ਤੁਹਾਨੂੰ ਯੂ ਹੈਵ ਟੂ ਕੰਸੀਡਰ ਕਿ ਉਹ ਬ੍ਰੇਕ ਤੁਹਾਡੀ ਕਿੰਨੀ ਲੰਬੀ ਆ, ਕਿਉਂਕਿ ਉਹ ਤੁਹਾਡੀ ਲਾਈਫ ਨੂੰ ਅਫੈਕਟ ਕਰਦੀ ਆ। ਮੇਰੇ ਲਈ ਮੇਰਾ ਯੂਟਿਊਬ ਸੈਕੰਡਰੀ ਚੀਜ਼ ਹੈ, ਮੇਰਾ ਕੰਮ ਮੇਰਾ ਫਸਟ ਆ, ਮੈਂ ਕੰਮ ਨੂੰ ਪ੍ਰਾਇਰਟੀ ਦੇ ਰਿਹਾ, ਇਹਦੇ ਤੋਂ ਬ੍ਰੇਕ ਨਹੀਂ ਮੈਂ ਲੈ ਰਿਹਾ, ਤਾਂ ਇਹ ਚੀਜ਼ ਆ ਯੂ ਹੈਵ ਟੂ ਸੈਟ ਯੂਅਰ ਪ੍ਰਾਇਰਟੀਜ਼ ਫਸਟ ਦੀ ਤਾਂ।
ਥੈਂਕ ਯੂ ਸੋ ਮਚ ਭਾਅ ਜੀ, ਤੁਸੀਂ ਟਾਈਮ ਕੱਢਿਆ, ਮੈਂ ਗੱਲਾਂ ਤੁਹਾਡੇ ਨਾਲ ਬਹੁਤ ਨੇ ਕਰਨ ਵਾਲੀਆਂ।
ਥੈਂਕ ਯੂ।
ਅਤੇ ਬਟ ਅਸੀਂ ਇੱਕ ਵਾਰੀ ਫਿਰ ਯੂ ਨੋ ਆਪਣੀ ਕਨਵਰਸੇਸ਼ਨ ਕੰਟੀਨਿਊ ਕਰਾਂਗੇ,
ਜ਼ਰੂਰ
ਇੱਕ ਵਾਰੀ ਫਿਰ ਮੈਂ ਤੁਹਾਨੂੰ ਇਨਵਾਈਟ ਕਰੂੰਗਾ।
ਹਾਂਜੀ ਸ਼ੋਰ ਨਹੀਂ, ਥੈਂਕ ਯੂ ਸੋ ਮਚ, ਤੁਸੀਂ ਜਿਹੜੇ ਨੇ ਇੱਕ ਆਨਸਰ ਬੰਦੇ 'ਚੋਂ ਕੱਢ ਕੇ ਲਿਆਉਣ ਲਈ ਉਹ ਜਿਹਾ ਕੁਸ਼ਚਨ ਜਿਹੜਾ ਤੁਸੀਂ ਪੁੱਟ ਕਰਦੇ ਹੋ, ਤਾਂ ਵਾਕਈ ਬਹੁਤ ਮੈਂ ਐਪਰੀਸ਼ੀਏਟ ਕਰਦਾ ਉਸ ਚੀਜ਼ ਨੂੰ। ਨਹੀਂ ਤਾਂ ਮੈਨੂੰ ਵੀ ਬਹੁਤ ਮਜ਼ਾ ਆਇਆ ਗੱਲਬਾਤ ਕਰਕੇ, ਅਤੇ ਇੱਦਾਂ ਦੀਆਂ ਗੱਲਾਂ ਬਾਤਾਂ ਜ਼ਰੂਰ ਕਰਦੇ ਰਹੋ, ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਅਤੇ ਰੀਅਲੀ ਮੈਂ ਪ੍ਰੇ ਕਰਦਾ ਹਾਂ ਕਿ ਤੁਹਾਡਾ ਕੰਮ ਬਹੁਤ ਅੱਛਾ ਚੱਲੇ ਅਤੇ ਲੋਕ ਦੁਨੀਆ 'ਚ ਦੇਖਣ ਸਨ।
ਥੈਂਕ ਯੂ ਸੋ ਮਚ ਭਾਅ ਜੀ,
ਥੈਂਕ ਯੂ,
ਧਿਆਨ ਰੱਖਿਓ ਆਪਣਾ,
ਥੈਂਕ ਯੂ ਜੀ,
ਸਤਿ ਸ਼੍ਰੀ ਅਕਾਲ,
ਠੀਕ ਹੈ, ਸਤਿ ਸ਼੍ਰੀ ਅਕਾਲ।
Thank you for tuning in to today's episode. We certainly hope ke tuhanu eh episode zarur pasand aaya hoega. Je tusi vi touch button te auna chahunde ho, mainu message karo social media te. Mera Instagram handle hai aman s sidhu, Facebook ID hai amandeep singh, te Twitter ID hai amandeep412. Tusi mainu email vi kar sakde ho @feedback.amansidhu@gmail.com. You can also share your feedback with us on @htsmartcast. We are present on Facebook, Twitter and Instagram. ਮੈਂ ਹੁਣ ਤੁਹਾਨੂੰ ਮਿਲੂੰਗਾ ਅਗਲੇ ਸ਼ਨੀਵਾਰ। ਟੂ ਲਿਸਨ ਟੂ ਮੋਰ ਪੋਡਕਾਸਟ ਲੌਗ ਇਨ ਟੂ www.htsmartcast.com ਔਰ ਸੁਣੋ ਨਏ ਨਜ਼ਰੀਏ ਸੇ।
ਦਿਸ ਵਾਜ਼ ਐਨ HT ਸਮਾਰਟਕਾਸਟ ਓਰਿਜਿਨਲ।
HT ਸਮਾਰਟਕਾਸਟ।